सत गुरे नमः, श्री गुरुदेव नमः। दास तुम हाथ जोड़ के संगत चरणा जी मथा टेकते हो, अपने गुनाह दी माफी ले अरदास बेनती करता है। संगति सुंदरता है बख्शन दी, बख्शन दी कृपालता करो। गुरु साहब भी बख्श देते हैं। सतगुरे नमः, श्री गुरुदेव नमः। दास तुम हाथ जोड़ के संगत चरणा जी मथा टेकते हो, अपने गुनाह दी माफी ले अरदास बेनती करता है। संगत दी सुंदरता है बख्शन दी, बख्शन की कृपालता करो। संगत दे बख्शे, गुरु साहब भी बख्श देते हैं।
फिरू सब देश दिशांतर में प्रभ देखन को बहुत मन चाहिया। मन तन काट दे गुर आ गए, जिन हर सुग पंथ दिखाया। कोई आन सदेसा सबकी राह इति अंतर मन तन मीट लगैया।
अंतर प्यास उठी प्रभु केरी, सुन गुरु भजन मन तीर लगैया। आज दे सुहानी सत्संग लई गुरु साहब जो शब्द बख्शिश कर रहे हैं वह है अंतर की प्यास। अंतर प्यास उठी प्रभ के लिए, अंतर दे विच प्यास पैदा हुई प्रभ के लिए, परमात्मा नु मिलन दी, परमात्मा तक पहुंचण दी। अंतर दा भाव है कोई प्यासा है, उसनु प्यास लगी है। इस वक्त अंतर दे विच दो वस्तुआं मौजूद हैं, एक मन है एक आत्मा है, दोनों ही प्यासे हैं। पर इस वक्त एक प्यास जागरूक है, एक प्यास जड़ी है सुप्त अवस्था च, एक कैद दे विच है एक आजाद है। इस वक्त प्यास केड़ी जागृत है? मन की। मन प्यासा है, जागरूक है, दशा दिशा की तरफ दौड़ता है, इंद्रियां के पिछे दौड़ता है। कारण अपनी प्यास नु बुझाना चाहता है। जितना दौड़ता है उतनी प्यास बढ़ती है, प्यास इतनी खत्म नहीं होती। जिस जल निद कारण तुम जग आए सो अमृत गुरपाही जी, छोटा वेस भेख चतुराई दुविधा ई फल नाहीं जी। प्यास बधाण का जो साधन है वो जल है इस शरीर का, आत्मा का मन का बुझाण का साधन अमृत है। ये अमृत किस जगह है, किस तरह इस प्याज नूं असीं बुझा सकते हैं और किस तरीके दे नाल वो प्यास जिस नूं असीं भुली बैठे हाँ उस नूं असीं जागृत करना है। पहले बचन दे विच तीन हिस्से हैं, अंतर प्यास उठी प्रभ केरी, परमात्मा नूं मिलण दी प्यास पैदा हो गई। किस दी? मन दी परमात्मा नूं मिलण दी प्यास नहीं है, इस दी एक लस्ट है, हवस है, अपनी इच्छा दी इच्छा पूरी करनी चाहता है, वस्तु पदार्थ संबंध इन्हां दे पिछे दौड़ता है, इन्हां नूं प्राप्त करता है। कि असी सोचते हाँ कि एक पदार्थ के पिछे दौड़िया असी प्राप्त कर लिया तो क्या इसकी इच्छा पूरी हो गई या प्यास बुझ गई, तो नहीं। ये लस्ट इस मन की कभी भी पूरी नहीं होती जब तक ये अपने मूल के विच नहीं समाएगा। यह प्यासा ही दौड़ता रहेगा जिस तरीके दे नाल अनंत काल तो यह दौड़ता पिया है, अज भी दौड़ रहा है, अगे भी दे दौड़ता रहना है। अगर असी इस लगाम नहीं देंगे रोकांगे नहीं तो इस कदों जा करके बुझेगी दी प्यास जदों ये अपने मूल के विच समाएगा। सो अंतर दे विच जिहड़ी प्यास नूं पैदा करना है ये कदों होएगी, किस तरीके दे नाल होएगी और किस तरह असी इस नूं बुझा सकते हैं, किदे विच समर्था है इस प्यास नूं पूरी करन दी, इस शब्द विच गुरु नानक साहब स्पष्ट करनगे। परमात्मा नूं मिलण दी प्यास पैदा हो गई, ये कदों होएगी जदों ये लस्ट मरेगी। जब तक ये लस्ट ये हवस खत्म नहीं होएगी मन की, तद तक ये जड़ी सुप्त अवस्था के प्यास मौजूद है आत्मा की, इसनों असी जागृत नहीं कर सकते। जब तक इसन मारांगे नहीं वह जागृत नहीं होएगी। तो दूसरे बचन के बिल्कुल स्पष्ट करते हैं गुरु सुन गुर बचन, गुरु के बचनों सुन के नाल की फल मिलता है, किस चीज़ को असी प्राप्त कर सकते हैं। मन तीर लगेगा, मन में तीर लग गया, मन विध गया, मन मर गया, इको ही भाव है मन की लस्ट खत्म हो गई। किस तरीके दे नाल गुरु दे बचना नू सुन करके, हुण गुरु दे बचन की ने इस दे उपर भी विचार करिए। बचन दा भाव है आवाज, इस वक्त सचखंड तो गुरु नानक साहब आप अपनी ताकत अपनी आवाज दे रहे हैं। ये आवाज जो है मन बुद्धि और इंद्रिया दे विच दृष्टिगोचर नहीं है, असी सुन नहीं सकते समझ नहीं सकते। इस आवाज नूं इस साधन दे जरिए, साधन है लफज, लफज दे जरिए साड़ी झोलियां तकसीम की जा रही है, इस ब्रह्मांड दे विच उच्चारित की जा रही है। मत कोई जाने कि ये आवाज सिर्फ इस कमरे तक सीमित है, ये अनंत ब्रह्मांड जड़े बने हुए ने, इन्हां ब्रह्मांडा दे विच उस अकाल पुरख की आवाज जर्रे जर्रे दे विच गूंजती है, पर किसी विरले ਭਾਗਾਂ ਵਾਲਿਆਂ ਨੂੰ ਇਹ ਸੁਣਾਈ ਦਿੰਦੀ ਹੈ। ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਇਸ ਆਵਾਜ਼ ਨੂੰ ਸੁਣਨ ਦੀ ਸਮਰੱਥਾ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਹੈ। ਸਾਡਾ ਫਰਜ਼ ਕੀ ਬਣਦਾ ਹੈ ਇਸ ਬਚਨ ਨੂੰ ਇਸ ਆਵਾਜ਼ ਨੂੰ ਸੁਣ ਕਰਕੇ ਅਸੀਂ ਇਸ ਮਨ ਨੂੰ ਮਾਰ ਲਈਏ। ਜਦ ਤੱਕ ਅਸੀਂ ਇਸ ਆਵਾਜ਼ ਦੇ ਨਾਲ ਜੁੜੇ ਰਹਾਂਗੇ ਇਹ ਮਨ ਮਰਦਾ ਰਹੇਗਾ। ਵਿਚਾਰ ਕਰਕੇ ਦੇਖ ਲਓ ਜਦੋਂ ਵੀ ਅਸੀਂ ਇਸ ਸੱਤ ਦੇ ਨਾਲ ਜੁੜਦੇ ਹਾਂ, ਸੱਤ ਦੀ ਸੰਗਤ ਕਰਦੇ ਹਾਂ, ਇਸ ਮਨ ਦੇ ਉੱਪਰ ਪੂਰਾ ਪ੍ਰਭਾਵ ਪੈਂਦਾ ਹੈ। ਇਹ ਰੁਕਦਾ ਹੈ, ਇਹ ਸੁਣਦਾ ਹੈ ਔਰ ਦੂਸਰੇ ਪਾਸੇ ਆਤਮਾ ਜਾਗਦੀ ਹੈ। ਪਰ ਜਦੋਂ ਅਸੀਂ ਇਸ ਆਵਾਜ਼ ਤੋਂ ਦੂਰ ਹੋ ਜਾਂਦੇ ਹਾਂ, ਅਲੱਗ ਹੋ ਜਾਂਦੇ ਹਾਂ, ਉਸੀ ਵਕਤ ਇਹ ਮਨ ਜਾਗਣ ਲੱਗ ਜਾਂਦਾ ਹੈ, आत्मा फिर सौन लग जाती है। कारण ये मन जो है अपने मूल के नाल निरंतर जुड़िया होया, इसनू निरंतर ताकत मिल रही है अपने मालिक दी, ब्रह्म दी। इसका मालिक ब्रह्म है जिसनू असी काल भी कहते हैं, त्रिलोकी नाथ भी कहते हैं, ये उसका अंश है महाकाल का। और निरंतर ताकत लै करके ये निरंतर चेतन स्वरूप इस मंडल दे विच मौजूद है। इसनू मारन वास्ते गुरु साहब बिल्कुल स्पष्ट कर रहे हैं, इदियां तीन अवस्था हैं। इस वक्त असी स्थूल मन नू लैकर के जिसनू असी पिंडी मन भी कहते हैं, पिंड कहते हैं शरीर नू, शरीर दे विच स्थूल मन मौजूद है। इस दे अंतर दे विच एक होर मन है जिसनू असी सूक्ष्म मन कहते हैं और बाणी दे विच उसनू अंडी मन कहा गया है। सूक्ष्म लोकां दे विच जदों इह आत्मा जांदी है इस दे नाल अंडी मन मौजूद हुंदा है। उस दे अंदर एक होर मन मौजूद है, उस मन नूं असी ब्रह्मंडी मन कहिंदे हां, गुरु नानक साहब उस नूं कारण मन भी कहिंदे हन। यानी कि ये तीन मन ने, ये तीन मना ने इस आत्मा नूं सवा रख्या है, सुप्त अवस्था विच पहुंचा रख्या है, इस नूं जागण नहीं देना चाहते। कारण की है, ये नियम है,
एक खेल चल रहा है उस अकाल पुरख का दयाल और ब्रह्म दे विच। ब्रह्म भी ओही है, अकाल भी ओही है, वह सिरजनहार ओ ताकत जिसनू गुरु नानक साहब अगम बेपरवाहे कह करके पुकारते ने, उसका रचिया हुआ खेल है। उसने एक अंकार के जरिए इस खेल नू इस खेल का पसारा किया है। और ये जो ताकत है ब्रह्म की, ब्रह्म ने अपना अंश ये तीन रूप जड़े ने इस आत्मा नू रोकण वास्ते इस मुल्क दे विच दित्ते ने। हुण इस आत्मा की अपनी ताकत कोई घट नहीं है। जदों ये सचखंड तो इन्हां मुल्कां दे विच भेजी गई, इसनू ये ताकत दिती गई। किस दी? शब्द की ताकत, नाम की ताकत, जड़ी इस वक्त असी इंद्रिया के जरिए दृष्टिगोचर यानी कि सुन रहे हाँ। बिल्कुल स्पष्ट यही नाम है जिसनू प्राप्त करन वास्ते मुक्ति का साधन भी यही है। इस मनुखे चोले नू लै करके असी इस मुल्क दे विच अवतार लिया है, और इस अवतार का साधन इको ही है, इस रूप नू प्राप्त कर लेना। वह रूप केड़ा है? अकाल पुरख का अपना रूप, यानी कि अकाल पुरख के अपने रूप को प्राप्त करने वास्ते ही ये दान ये दात साड़ी झोलियां तकसीम की गई है। और उसके नाल जड़ी पूंजी दिती गई है स्वासा की पूंजी खर्च करने वास्ते, कारण नियम है इस मुल्क का, जब तक स्वासा की पूंजी साढ़े को नहीं होएगी असी इस मुल्क दे विच कार व्यवहार नहीं कर सकते। इस मुल्क दे विच भी असी विचार करके देखिए, दूसरे मुल्क दे विच असी जदों जांदे हाँ उत्थे भी कुछ करंसी होंदी है विनिमय का साधन। अगर साढ़े पास वो करंसी ना होवे ते असी उस मुल्क दे विच एक घड़ी भी खड़े नहीं हो सकते। कारण कुछ भी होवे सानू वो साधन चाहिए उस मुल्क दे विच कार व्यवहार रहन। उस तरीके दे नाल इस मंडल दे विच रहन वास्ते ये प्राण शक्ति यानी कि यह तन की दौलत दी गई है, यह उस अकाल पुरख की देन है। यह कितनी मिलती है यानी कि कितने अमीर होकर के असी इस जगत के अवतार लिया है, यह बिल्कुल स्पष्ट गल है कि साड़ी उस किरिया के उपर डिपेंड करता है, निर्भर करता है कि असी इंसान के चोले नू लै करके कितनी कुछ आसक्ति उस परमात्मा दे मिलन दी पैदा कीती है, कितनी दौलत उस दे उपर खर्च कीती है। जितनी असी उस दे उपर खर्च करदे हां उतनी ही वड्ड दौलत ए मनुखे जन्म दे विच साडी झोलियां तकसीम कीती जांदी है। इस मनुखे चोले की कोई गरंटी नहीं, यानी कि कोई भरोसा नहीं है कि पलक चपकदे ही ये आत्मा इस चोले तो अलग कर दिती जानी है। कि किसी नूं नहीं पता कि कितनी दौलत मेरी झोलियां च मौजूद है। उसके बावजूद असी कितना वड्डा रिस्क लैंदे हां, कितना वड्डा गुनाह करदे हां कि जिसका भरोसा ही नहीं है वह दौलत असी किस तरीके दे नाल तियां पुत्र जमीन जायदाद विवाह शादियां कारा मोटर लैण वास्ते कायम करने वास्ते और संबंधा दे विच असी अपनी हस्ती मिटा देंदे हां। जबकि बिल्कुल स्पष्ट गल है कि एक भी सा किसी ने फालतू नहीं लैण देना। तो गुरु नानक साहब बिल्कुल स्पष्ट कर रहे ने कि इस मन नू मारन वास्ते ही ए दौलत और ए चोला तैनू दिता गया। ए खेल दा नियम है और नियम दे अधीन ही तू इस रचना तो विच्चों निकलन दे काबिल बन सकता है। कोई भी किसी सियाणत नू अपना करके इस रचना तो बाहर नहीं निकल सकता। मन बेदे मन तीर लगैया गुर बचन सुन, गुरु दे बचना नू सुनन दे नाल मन मर गया। किस तरीके दे नाल? जो गुरु ने उपदेश दिता, अगर असी ए प्राण शक्ति उस उपदेश दे उपर खर्च कर दिती ते बिल्कुल स्पष्ट गल है कि ए पेंडी मन जड़ा है ए मर जाता है। जब तक असी इस मन नू संसार दे विचों नहीं कढ़ांगे, यानी कि गुजारे मात्र की प्रविष्टि गुरु नानक साहब ने बिल्कुल स्पष्ट डेफिनेशन दिती है। इस रूहानियत का निचोड़ दिता है कि इस संसार दे विचों अपने शरीर नू कढ़ लो ਤੁਹਾਡੀ ਮੁਕਤੀ ਯਾਨੀ ਕਿ ਇਹ ਆਤਮਾ ਕਲਿਆਣ ਦੇ ਕਾਬਿਲ ਬਣ ਜਾਏਗੀ। ਹੋਰ ਕੋਈ ਵੀ ਨਾ ਤੇ ਨਿਯਮ ਹੈ ਨਾ ਕੋਈ ਵਿਧੀ ਹੈ। ਤੇ ਮਨ ਦੇ ਵਿੱਚੋਂ ਅਸੀਂ ਨਿਕਲਣਾ ਚਾਹੁੰਦੇ ਹਾਂ, ਪਿੰਡੀ ਮਨ ਨੂੰ ਅਸੀਂ ਮਾਰਨਾ ਚਾਹੁੰਦੇ ਹਾਂ, ਇਸ ਕਬਰ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ, ਤੇ ਇਸ ਮਨ ਨੂੰ ਇਸ ਇੰਦਰੀਆਂ ਦੀ ਤਰਫੋਂ ਸੰਸਾਰ ਦੀ ਤਰਫੋਂ ਕੱਢਣਾ ਪਏਗਾ ਸਰੀਰ ਦੇ ਵਿੱਚ। ਯਾਨੀ ਕਿ ਮਨ ਕਿੱਥੇ ਹੈ? ਸਰੀਰ ਦੇ ਵਿੱਚ। ਬੁੱਧੀ ਕਿੱਥੇ ਹੈ? ਸਰੀਰ ਦੇ ਵਿੱਚ। ਇੰਦਰੀਆਂ ਕੀ ਨੇ? ਇੰਦਰੀਆਂ ਮਿਲ ਕਰਕੇ ਹੀ, ਬੁੱਧੀ ਮਨ ਮਿਲ ਕਰਕੇ ਹੀ ਇਹ ਸਰੀਰ ਬਣਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਲਫ਼ਜ਼ ਦਾ ਪ੍ਰਯੋਗ ਕੀਤਾ ਹੈ ਕਿ ਮਨ ਬੁੱਧੀ ਸਰੀਰ, ਯਾਨੀ ਕਿ ਇਸ शरीर नू असी संसार दे विचो काढ लईए ते ए मन पिंडी जड़ा है बिल्कुल मर जाएगा और ए आत्मा जड़ी है जदो ए नौ द्वारियां दे विचो इन्हां इंद्रियां दी गुलामी चो निकल करके अंतर दे विच प्रवेश करेगी दसवें द्वार च पहुंचेगी यानी कि सूक्ष्म लोक किया जांदा है। सब तो पहला पड़ाव जड़ा हजार बत्ती दी रोशनी वाला सहस दल कमल किया जांदा है। ਇਹ ਆਤਮਾ ਜਦੋਂ ਨਿਕਲਦੀ ਹੈ ਇਸ ਸਰੀਰ ਦੇ ਵਿੱਚੋਂ ਬਿਲਕੁਲ ਇਸੇ ਤਰੀਕੇ ਨਾਲ ਮਹਿਸੂਸ ਹੁੰਦਾ ਜਿਸ ਤਰ੍ਹਾਂ ਕਬਰ ਦੇ ਵਿੱਚੋਂ ਨਿਕਲ ਗਿਆ ਕੋਈ। ਇਹ ਸੱਚਮੁੱਚ ਇਹ ਕਬਰ ਹੈ ਪਰ ਪਤਾ ਉਦੋਂ ਚੱਲਦਾ ਜਦੋਂ ਇਸ ਕਬਰ ਚੋਂ ਨਿਕਲੀ ਹੈ। ਪਰ ਜਦ ਤੱਕ ਅਸੀਂ ਇਸ ਕਬਰ ਦੇ ਨਾਲ ਪਿਆਰ ਕਰਦੇ ਹਾਂ ਇਸ ਕਬਰ ਚੋਂ ਨਾ ਤਾਂ ਸਾਨੂੰ ਕੁਛ ਹਾਸਲ ਹੁੰਦਾ ਔਰ ਨਾ ਹੀ ਅਸੀਂ ਇਸ ਦੇ ਪਿਆਰ ਨੂੰ ਇਸ ਦੀ ਆਸਕਤੀ ਨੂੰ ਤਿਆਗਣ ਦੇ ਕਾਬਿਲ ਬਣ ਸਕਦੇ ਹਾਂ। ਸੋ ਇਹ ਲੜਾਈ ਜਿਹੜੀ ਹੈ ਜੀਵ ਨੂੰ ਲੜਨ ਵਾਸਤੇ ਹੀ ਇਹ ਚੋਲਾ ਔਰ ਉਸਦੇ ਵਿੱਚ ਇਹ ਚੋਲੇ ਦੇ ਬੁੱਧੀ ਤੱਤਵ ਦਿੱਤਾ ਗਿਆ ਆਕਾਸ਼ ਤੱਤਵ ਸਿਰਫ ਇਸੀ ਜੂਨ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਦਿੱਤਾ ਜਾਂਦਾ ਉਸਦਾ ਇੱਕੋ ਹੀ ਮਕਸਦ ਹੁੰਦਾ ਕਿ ਇਸ ਕਬਰ ਚੋਂ ਨਿਕਲਣ ਦੇ ਕਾਬਿਲ ਬਣ ਜਾ ਤੇ ਇਸ ਕਬਰ ਦੇ ਵਿੱਚੋਂ ਨਿਕਲਣ ਅਸੀਂ ਵੇਦ ਸ਼ਾਸਤਰ ਪੜ੍ਹਦੇ ਹਾਂ ਉਹਦੇ ਵਿੱਚ ਦੋ ਮਾਰਗ ਦਿੱਤੇ ਗਏ ਨੇ ਦੇਵ ਯਾਨ ਮਾਰਗ ਔਰ ਪਿਤਰ ਯਾਨ ਮਾਰਗ ਯਾਨੀ ਕਿ ਆਤਮਾ ਨੂੰ ਇਹਨਾਂ ਦੋਨੋਂ ਮਾਰਗਾਂ ਚੋਂ ਲਿਜਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਯਾਨੀ ਕਿ ਅਗਰ ਪਾਪ ਕੀਤਾ ਗਿਆ ਤੇ ਪੁੰਨ ਕੀਤਾ ਗਿਆ ਤੇ ਦੋਨਾਂ ਦੇ ਅਲੱਗ ਅਲੱਗ ਮਾਰਗ ਨੇ ਦੋਨਾਂ ਨੂੰ ਇੱਕ ਮਾਰਗ ਤੋਂ ਨਹੀਂ ਲੈ ਜਾ। ਇਸੀ ਨੂੰ ਸੰਤਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਸਭ ਤੋਂ ਪਹਿਲੇ ਤਾਰਾ ਮੰਡਲ ਨੂੰ ਇਸ ਜੀਵਾਤਮਾ ਨੂੰ ਪਾਰ ਕਰਨਾ ਪੈਂਦਾ ਅੱਗੇ ਸੂਰਜ ਮੰਡਲ ਆਉਂਦਾ ਉਸ ਨੂੰ ਪਾਰ ਕਰਨਾ ਪੈਂਦਾ ਉਸ ਤੋਂ ਬਾਅਦ ਚੰਦਰ ਮੰਡਲ ਹੈ ਚੰਦਰ ਮੰਡਲ ਨੂੰ ਪਾਰ ਕਰਨ ਦੇ ਬਾਅਦ ਹੀ ਇਹ ਆਤਮਾ ਜਿਹੜੀ ਹੈ ਅਗਲੇ ਮੁਲਕ ਦੇ ਵਿੱਚ ਯਾਨੀ ਕਿ ਸੂਖਮ ਲੋਕ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਬ੍ਰਹਮੰਡ ਦੇ 6 ਹਿੱਸੇ ਨੇ ਉਹਨਾਂ ਦਾ ਅਸ਼ਕ ਯਾਨੀ ਪਰਛਾਵਾ ਅੰਡ ਦੇ ਵਿੱਚ ਪੈਂਦਾ ਤ੍ਰਿਲੋਕੀ ਦੇ ਵਿੱਚ। ਇਸ ਤ੍ਰਿਲੋਕੀ ਦੇ ਵਿੱਚ ਅੰਡ ਦੇ ਵਿੱਚ ਜਿਹੜੇ 6 ਪਰਛਾਵੇ ਪੈਂਦੇ ਨੇ ਉਸ ਬ੍ਰਹਮੰਡ ਦੇ ਉਹਨਾਂ 6 ਪਰਛਾਵਿਆਂ ਦਾ ਵੀ ਪਰਛਾਵਾ ਇਸ ਪਿੰਡ ਦੇ ਵਿੱਚ ਪੈਂਦਾ ਜਿਹਨੂੰ ਛੱਠ ਚੱਕਰ ਕਹਿ ਕਰਕੇ ਪੁਕਾਰਿਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਪਿੱਛੇ ਸਤਸੰਗਾਂ ਦੇ ਬਿਲਕੁਲ ਇਹ ਸਾਰੇ ਭੇਦ ਸਪਸ਼ਟ ਕੀਤੇ ਨੇ ਕਿ ਪਰਛਾਵੇ ਦਾ ਪਰਛਾਵਾ ਇਸ ਸਰੀਰ ਦੇ ਵਿੱਚ ਹੈ ਬਾਕੀ ਇਸ ਸਰੀਰ ਦੇ ਵਿੱਚ ਕੁਝ ਵੀ ਨਹੀਂ ਹੈਗਾ। ਇਹ ਵਿਸ਼ਠਾ ਕਾ ਪਾਤਰ ਮਾਤਰ ਯਾਨੀ ਕਿ ਗੰਦਗੀ ਦਾ ਪਾਤਰ ਹੈ ਉਹ ਇਸ ਗੰਦਗੀ ਦੇ ਨਾਲ ਅਗਰ ਸਾਡਾ ਆਪਣਾ ਹੀ ਸਪਰਸ਼ ਹੋ ਜਾਏ ਤੇ ਅਸੀਂ ਕਿਸ ਤਰੀਕੇ ਦੇ ਨਾਲ ਮਾਂਜ ਕਰਕੇ ਆਪਣੇ ਆਪ ਨੂੰ ਹੱਥਾਂ ਨੂੰ ਧੋਂਦੇ ਹਾਂ ਸਾਫ਼ ਕਰਦੇ ਹਾਂ ਔਰ ਇਸ ਵਿਸ਼ਠਾ ਦੇ ਭਰੇ ਪਾਤਰ ਨੂੰ ਲੈ ਕਰਕੇ ਅਸੀਂ ਚਾਰੋਂ ਪਾਸੇ ਭਰਮਣ ਕਰਦੇ ਹਾਂ ਇਹਦੇ ਵਿੱਚੋਂ ਨਿਰੰਤਰ ਦੁਰਗੰਧ ਉੱਠਦੀ ਹੈ ਔਰ ਇਸ ਦੁਰਗੰਧ ਦੇ ਵਿੱਚ ਰਹਿ ਕਰਕੇ ਵੀ ਸਾਨੂੰ ਇਸ ਦੇ ਨਾਲ ਕਿਨ ਨਹੀਂ ਹੁੰਦੀ ਇਸ ਤੋਂ ਵਿਰਾਗ ਨਹੀਂ ਹੁੰਦਾ ਯਾਨੀ ਕਿ ਸੰਸਾਰ ਚੋਂ ਨਿਕਲਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਨੂੰ ਇਹ ਸੱਚਾਈ ਨੂੰ ਜਾਣਨ ਦੇ ਬਾਅਦ ਵੀ ਇਸ ਸਰੀਰ ਤੋਂ ਵਿਰਕਤੀ ਯਾਨੀ ਕਿ ਵਿਰਾਗ ਨਹੀਂ ਹੋਇਆ ਉਹਨੂੰ ਦੱਸੋ ਅਸੀਂ ਕਿਹੜਾ ਉਪਦੇਸ਼ ਦੇਈਏ ਕਿ ਸੰਸਾਰ ਤੋਂ ਵਿਰਾਗੀ ਹੋ ਜਾਏ। ਬਿਨਾਂ ਗਿਆਨ ਦੇ ਵਿਰਾਗ ਨਹੀਂ ਹੈ ਔਰ ਬਿਨਾਂ ਵਿਰਾਗ ਦੇ ਉਸ ਪਰਮਾਤਮਾ ਨੂੰ ਮਿਲਣ ਦੀ ਕਾਬਿਲਤਾ ਹਾਸਲ ਨਹੀਂ ਹੋ ਸਕਦੀ। ਤੋ ਇਹ ਗਿਆਨ ਹੀ ਸੱਚਖੰਡ ਤੋਂ ਇਸ ਵਕਤ ਸਾਡੀ ਝੋਲੀਆਂ ਹੀ ਦਿੱਤਾ ਜਾ ਰਿਹਾ ਔਰ ਬੁੱਧੀ ਦੇ ਜ਼ਰੀਏ ਇੰਦਰੀਆਂ ਦੇ ਜ਼ਰੀਏ ਅਸੀਂ ਇਸ ਨੂੰ ਧਾਰਨ ਕਰ ਸਕਦੇ ਹਾਂ। ਅਗਰ ਅਸੀਂ ਇਸ ਨੂੰ ਧਾਰਨ ਨਹੀਂ ਕਰਾਂਗੇ ਤੇ ਕਿਸ ਤਰੀਕੇ ਨਾਲ ਵਿਰਾਗੀ ਹੋ ਕਰਕੇ ਅਸੀਂ ਪਰਮਾਤਮਾ ਨੂੰ ਯਾਨੀ ਕਿ ਮੋਕਸ਼ ਨੂੰ ਪ੍ਰਾਪਤ ਕਰ ਸਕਾਂਗੇ। ਤੋ ਅੰਤਰ ਦੇ ਵਿੱਚ ਜਦੋਂ ਇਹ ਆਤਮਾ ਇਸ ਸਰੀਰ ਰੂਪੀ ਕਬਰ ਚੋਂ ਨਿਕਲ ਜਾਂਦੀ ਸਰੀਰ ਦੇ ਵਿੱਚ ਕੁਛ ਨਹੀਂ ਹੈ ਸਿਰਫ ਇਹਨਾਂ ਪਰਛਾਵਿਆਂ ਦੇ ਪਰਛਾਵੇ ਦਿਖਾਈ ਦਿੰਦੇ ਨੇ। ਅਗਰ ਅਸੀਂ ਦੇਵੀ ਦੇਵਤਿਆਂ ਨੂੰ ਦੇਖਣਾ ਚਾਹੁੰਦੇ ਹਾਂ ਤੇ ਉਹਨਾਂ ਮੰਡਲਾਂ ਦੇ ਪਰਛਾਵੇ ਇਹਨਾਂ ਦੇ ਅੰਤਰ ਦੇ ਵਿੱਚ ਮੌਜੂਦ ਨੇ ਸਾਰੇ ਦੇਵੀ ਦੇਵਤਾ ਇਹਨਾਂ ਚੱਕਰਾਂ 'ਚ ਮੌਜੂਦ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਧੂਪ ਬੱਤੀ ਦਿਖਾਈ ਜਾਂਦੇ ਹਾਂ। ਅਗਰ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਅਸ਼ਕ ਇਸ ਸਰੀਰ ਦੇ ਅੰਦਰ 6 ਚੱਕਰਾਂ 'ਚ ਮੌਜੂਦ ਨੇ। ਗੁਦਾ ਚੱਕਰ 'ਚ ਗਣੇਸ਼ ਜੀ ਨੇ, ਨਾਭੀ ਚੱਕਰ ਦੇ ਵਿੱਚ ਵਿਸ਼ਨੂੰ ਜੀ ਨੇ, ਜੋ ਇੰਦਰੀ ਚੱਕਰ ਹੈ ਉਹਦੇ ਵਿੱਚ ਬ੍ਰਹਮਾ ਜੀ ਨੇ ਔਰ ਉਸ ਤੋਂ ਉੱਤੇ ਹਿਰਦੇ ਚੱਕਰ ਹੈ ਉਹਦੇ ਵਿੱਚ ਸ਼ਿਵ ਜੀ ਮੌਜੂਦ ਨੇ ਔਰ ਕੰਠ ਚੱਕਰ ਦੇ ਵਿੱਚ ਅਸ਼ਭੁਜਾ ਵਾਲੀ ਦੇਵੀ ਯਾਨੀ ਕਿ ਨੀਲੀ ਸ਼ਕਤੀ ਮੌਜੂਦ ਹੈ ਜਿਸ ਕੋਲੋਂ ਤਾਕਤ ਲੈ ਕਰਕੇ ਇਹ ਸਰੀਰ ਦੇ ਬਾਕੀ ਅੰਗ ਔਰ ਦੇਵੀ ਦੇਵਤਾ ਕੰਮ ਕਰਦੇ ਨੇ। ਇਹਨਾਂ ਦੇ ਵਿੱਚੋਂ ਨਿਕਲਣਾ ਇਤਨਾ ਆਸਾਨ ਨਹੀਂ ਹੈ ਜਿਤਨਾ ਕਿ ਅਸੀਂ ਸੋਚ ਰਹੇ ਹਾਂ। ਬਾਹਰ ਅਸੀਂ ਰਾਮ ਰਾਮ ਕਰ ਲਾਂਗੇ ਤੇ ਛੁੱਟ ਜਾਵਾਂਗੇ ਜਾਂ ਧੂਪ ਬੱਤੀ ਦਿਖਾ ਦਾਂਗੇ, ਫੋਟੋਆਂ ਨੂੰ ਜੜ ਵਸਤੂਆਂ ਦੀ ਪੂਜਾ ਕਰ ਲਾਂਗੇ, ਪੋਥਿਆਂ ਨੂੰ ਮੱਥੇ ਟੇਕ ਦਾਂਗੇ, ਬਾਣੀ ਨੂੰ ਰੱਟ ਲਵਾਂਗੇ ਤੇ ਸਾਡਾ ਉਧਾਰ ਹੋ ਜਾਏਗਾ। ਇਹ ਨਹੀਂ ਹੋਣ ਲੱਗਾ ਜੀ। ਇਹ ਬੜਾ ਕੀਮਤੀ ਵਿਸ਼ੇ ਹੈ, ਬੜੀ ਮਿਹਨਤ ਦਾ ਵਿਸ਼ੇ ਹੈ। ਇਸ ਸਾਰੇ ਕੀਮਤੀ ਔਰ ਮਿਹਨਤੀ ਵਿਸ਼ੇ ਨੂੰ ਅਸੀਂ ਫੋਕਟ ਦਾ ਵਿਸ਼ੇ ਸਮਝ ਕਰਕੇ ਬੈਠੇ ਹਾਂ ਔਰ ਇਹ ਆਤਮਾ ਜਦੋਂ ਇਸ ਸਰੀਰ ਦੇ ਵਿੱਚੋਂ ਕਬਰ ਦੇ ਵਿੱਚੋਂ ਨਿਕਲ ਕਰਕੇ ਇਹ ਸਾਰੇ ਮੰਡਲ ਕਰਦੀ ਹੈ, ਸੂਖਸ਼ਮ ਲੋਕ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਨੂੰ ਤ੍ਰਿਲੋਕੀ ਦਾ ਅੰਡ ਕਿਹਾ ਜਾਂਦਾ ਹੈ। ਸੂਖਸ਼ਮ ਲੋਕ ਉਸ ਜਗ੍ਹਾ ਤੇ ਉਹ ਤ੍ਰਿਲੋਕੀ ਨਾਥ ਹਿਸਾਬ ਲੈਣ ਵਾਲਾ ਉਹ ਦਰਬਾਰ ਲੈ ਕਰਕੇ ਮੌਜੂਦ ਹੈ। ਸਾਰੀ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਉਹ ਕਾਲ ਉਹ ਬ੍ਰਹਮ ਆਪਣੀ ਆਰਤੀ ਉਤਰਵਾ ਰਿਹਾ, ਯਾਨੀ ਕਿ ਉਸਦੀ ਆਰਤੀ ਹੋ ਰਹੀ ਹੈ। ਇਸ ਜਗਤ ਦੇ ਵਿੱਚ ਵੀ ਜਿਤਨੀ ਵੀ ਆਰਤੀ ਜਿਹੜੀ ਗਾਈ ਜਾਂਦੀ ਹੈ ਇਹ ਸਾਰੀ ਨਕਲ ਹੈ। ਅੰਦਰ ਦੇ ਵਿੱਚ ਉਸ ਆਰਤੀ ਜਿਹੜੀ ਕੀ ਕੀਤੀ ਜਾ ਰਹੀ ਹੈ, ਯੋਗੀ ਜਦੋਂ ਅੰਦਰ ਗਏ ਉਹਨਾਂ ਨੇ ਬਾਹਰ ਆ ਕਰਕੇ ਇਸ ਦੀ ਵਿਆਖਿਆ ਕੀਤੀ। ਜਦੋਂ ਅੰਦਰ ਪਹੁੰਚੇ ਉਸ ਹਜ਼ਾਰ ਬੱਤੀ ਦੀ ਰੋਸ਼ਨੀ ਦੀ ਜਗ੍ਹਾ ਜਿਸ ਜਗ੍ਹਾ ਤੇ ਉਹ ਤਖ਼ਤ ਲੱਗਾ ਹੈ ਉਹ ਤ੍ਰਿਲੋਕੀ ਨਾਥ ਮੌਜੂਦ ਹੈ। ਉਹ ਆਰਤੀ ਚੱਲ ਰਹੀ ਹੈ, ਨਿਰੰਤਰ ਇਹ ਆਰਤੀ ਚੱਲ ਰਹੀ ਹੈ ਔਰ ਬੜੀ ਪਿਆਰੀ ਰੋਸ਼ਨੀ ਹੈ, ਖਿੱਚਣ ਵਾਲੀ ਰੋਸ਼ਨੀ ਹੈ। ਐਸੀ ਰੋਸ਼ਨੀ ਹੈ ਕਿ ਉਸ ਨੂੰ ਦੇਖ ਕਰਕੇ ਆਤਮਾ ਅੱਗੇ ਜਾ ਹੀ ਨਹੀਂ ਸਕਦੀ। ਸਾਰੀ ਰਿੱਧੀ ਸਿੱਧੀਆਂ ਦੀਆਂ ਤਾਕਤਾਂ ਉਸ ਅੰਡ ਦੇ ਵਿੱਚ ਮੌਜੂਦ ਨੇ ਤੇ ਉਸ ਵਕਤ ਯੋਗੀਆਂ ਨੇ ਆਮੀ ਬਾਮਸਮੀ ਯਾਨੀ ਕਿ ਮੈਂ ਹੀ ਬ੍ਰਹਮ ਹੂੰ ਕਹਿਣ ਦਾ ਉਚਾਰਨ ਕੀਤਾ ਔਰ ਅੱਗੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਾਰਨ ਕੀ ਸੀ ਕਿ ਆਤਮਾ ਉਸ ਤੋਂ ਅੱਗੇ ਜਾਣ ਵਾਸਤੇ ਫਿਰ ਤਾਕਤ ਚਾਹੀਦੀ ਹੈ। ਉਹ ਤਾਕਤ ਕਦੋਂ ਮਿਲਦੀ ਹੈ? ਜਦੋਂ ਅਸੀਂ ਅਕਾਲ ਪੁਰਖ ਦੀ ਆਸਕਤੀ ਕਰੀਏ ਜਾਂ ਸਾਡੇ ਕੋਲ ਅਕਾਲ ਪੁਰਖ ਦੀ ਤਾਕਤ ਦਾ ਨੁਮਾਇੰਦਾ ਜਿਸ ਨੂੰ ਕਿ ਸਤਿਪੁਰਸ਼ ਜਾਂ ਗੁਰੂ ਕਿਹਾ ਜਾਂਦਾ ਹੈ ਇਸ ਮੁਲਕ ਦੇ ਵਿੱਚ, ਉਸ ਉਹਨੇ ਸਾਡੀ ਬਾਂਹ ਪਕੜੀ ਹੋਵੇ, ਅਸੀਂ ਉਸਦੀ ਸ਼ਰਨ ਲਈ ਹੋਵੇ, ਤਾਂ ਹੀ ਅਸੀਂ ਇਸ ਸਹਿਸ ਦਲ ਕਮਲ ਨੂੰ ਪਾਰ ਕਰਨ ਦੇ ਕਾਬਿਲ ਬਣ ਸਕਦੇ ਹਾਂ। ਨਹੀਂ ਤੇ ਇਹ ਆਤਮਾ ਜਿਹੜੀ ਹੈ ਉਸ ਹਜ਼ਾਰ ਬੱਤੀ ਦੀ ਰੋਸ਼ਨੀ ਦੇ ਵਿੱਚ ਹੀ ਲੀਨ ਹੋ ਜਾਏਗੀ। ਕਈ ਵਰਿਆਂ ਦੀ ਉਮਰਾਂ ਲੈਣ ਦੇ ਬਾਅਦ ਇਸ ਨੂੰ ਫਿਰ ਇਸ ਮੁਲਕ ਦੇ ਵਿੱਚ ਜਨਮ ਦੇ ਦਿੱਤਾ ਜਾਏਗਾ। ਉੱਥੇ ਜਾ ਕਰਕੇ ਦੇਖੋ ਅਸੰਖ ਮੁਨੀ ਜਿਹੜੇ ਨੇ ਉਸ ਜਗ੍ਹਾ ਤੇ ਮਾਇਆ ਨੇ ਉਹਨਾਂ ਨੂੰ ਠੱਗ ਲਿਆ। ਇਸ ਵਕਤ ਇਸ ਮੁਲਕ ਦੇ ਵਿੱਚ ਮਾਇਆ ਜੋ ਹੈ ਪ੍ਰਗਟ ਹੈ ਯਾਨੀ ਕਿ ਪ੍ਰਬਲ ਰੂਪ ਦੇ ਵਿੱਚ ਮੌਜੂਦ ਹੈ ਔਰ ਬ੍ਰਹਮ ਜਿਹੜਾ ਹੈ ਬਿਲਕੁਲ ਗੁਪਤ ਹੈ। ਜਦੋਂ ਅਸੀਂ ਅੰਡ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਸੂਖਸ਼ਮ ਲੋਕ ਦੇ ਵਿੱਚ ਉਸ ਵਕਤ ਬ੍ਰਹਮ ਔਰ ਮਾਇਆ ਦੋਨੋਂ ਬਿਲਕੁਲ ਬਰਾਬਰ ਚੱਲਦੇ ਰਹੇ, ਦੋਨੋਂ ਇੱਕ ਦੂਸਰੇ ਦੇ ਸੰਗੀ ਸਾਥੀ ਨੇ, ਯਾਨੀ ਕਿ ਬ੍ਰਹਮ ਵੀ ਸਾਨੂੰ ਦ੍ਰਿਸ਼ਟੀ ਗੋਚਰ ਹੁੰਦਾ ਹੈ। ਬ੍ਰਹਮ ਬਿਲਕੁਲ ਇਸ ਅਕਾਲ ਪੁਰਖ ਦੀ ਜੋ ਨੁਮਾਇੰਦਾ ਹੈ ਕਾਲ ਨੂੰ ਕਿਹਾ ਗਿਆ ਹੈ ਔਰ ਦੂਸਰੇ ਪਾਸੇ ਮਾਇਆ ਵੀ ਸਾਨੂੰ ਨਜ਼ਰ ਆਉਂਦੀ ਹੈ ਔਰ ਉਸ ਤੋਂ ਅੱਗੇ ਜਦੋਂ ਅਸੀਂ ਨਿਕਲਣਾ ਚਾਹੀਏ ਤੇ ਸਾਨੂੰ ਇਸ ਅੰਡੀ ਮਨ ਨੂੰ ਮਾਰਨਾ ਪਏਗਾ, ਯਾਨੀ ਕਿ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਜਿਹੜੀ ਕਿ ਜਿਤਨੀ ਇਸ ਕਬਰ ਚੋਂ ਨਿਕਲਣ ਵਾਸਤੇ ਕੀਤੀ ਉਸ ਤੋਂ ਕਈ ਗੁਣਾ ਵੱਧ ਮਿਹਨਤ ਸਾਨੂੰ ਉਸ ਹਜ਼ਾਰ ਬੱਤੀ ਦੀ ਰੋਸ਼ਨੀ ਨੂੰ ਪਾਰ ਕਰਨ ਵਾਸਤੇ ਕਰਨੀ ਪੈਂਦੀ ਹੈ। ਔਰ ਉਸ ਵਕਤ ਅਗਰ ਸਾਡੇ ਕੋਲ ਇੱਕ ਸਹਾਰਾ ਹੋਵੇ, ਇੱਕ ਐਸੀ ਤਾਕਤ ਮੌਜੂਦ ਹੋਵੇ ਅਕਾਲ ਪੁਰਖ ਦੀ ਜਿਸ ਨੂੰ ਗੁਰੂ ਕਿਹਾ ਜਾਂਦਾ ਤੇ ਫਿਰ ਸਾਡਾ ਰਸਤਾ ਬਣ ਹੋ ਜਾਂਦਾ। ਉਹ ਬਾਕੀ ਅੱਗੇ ਦਾ ਵੀ ਰਸਤਾ ਇਤਨਾ ਸਸਤਾ ਔਰ ਆਸਾਨ ਹੋ ਜਾਂਦਾ ਹੈ ਕਿ ਪਲਕ ਚਪਕਦੇ ਹੀ ਅਸੀਂ ਜੋ ਹੈ ਇਸ ਆਤਮਾ ਨੂੰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਨ ਦੇ ਕਾਬਿਲ ਬਣਾ ਦਿੰਦੇ ਹਾਂ। ਪਰ ਅਗਰ ਸਾਡੇ ਕੋਲ ਗੁਰੂ ਵਰਗੀ ਤਾਕਤ ਨਾ ਹੋਵੇ ਤੇ ਇਸ ਜੀਵਾਤਮਾ ਨੂੰ ਬਹੁਤ ਮਿਹਨਤ ਔਰ ਬਹੁਤ ਸਮੇਂ ਲੱਗਦਾ ਹੈ ਉਸ ਅੰਡ ਦੇ ਵਿੱਚ ਰਹਿ ਕਰਕੇ ਇਸ ਅੰਡੀ ਮਨ ਨੂੰ ਮਾਰਨ ਵਾਸਤੇ। ਇਸ ਵਕਤ ਜੋ ਸਥੂਲ ਮਨ ਹੈ ਇਸ ਦੀ ਜੋ ਵਾਸਨਾ ਹੈ ਇਹ ਬਿਲਕੁਲ ਮਲੀਨ ਹੈ, ਯਾਨੀ ਕਿ ਗੰਦੀ ਵਾਸਨਾ ਹੈ। ਗੰਦੀ ਦਾ ਭਾਵ ਹੈ ਕਿ ਅੱਖਾਂ ਦੇ ਨੀਚੇ ਨੀਚੇ ਪਿੰਡ ਹੈ ਔਰ ਇਹ ਸਾਰੀਆਂ ਹੀ ਇੰਦਰੀਆਂ ਜਿਹੜੀਆਂ ਨੇ ਅੱਖਾਂ ਸਮੇਤ ਜਿਹੜੀ ਨੇ ਕਰਮੇਂਦਰੀਆਂ ਔਰ ਗਿਆਨੇਂਦਰੀਆਂ ਇਹ ਅੱਖਾਂ ਦੇ ਨੀਚੇ ਨੀਚੇ ਹੀ ਨੇ ਔਰ ਇਹਨਾਂ ਦੀ ਵਾਸਨਾ ਮਿਲਣ ਦਾ ਭਾਵ ਹੈ ਕਿ ਇਹ ਆਤਮਾ ਨੂੰ ਨੀਚੇ ਦੀ ਤਰਫ ਖਿੱਚਦੇ ਨੇ। ਅਸੀਂ ਚੜ੍ਹਾਈ ਕਰਨੀ ਉੱਤੇ ਰੂਹਾਨੀ ਮੰਡਲ ਦੇ ਵਿੱਚ ਸੱਚਖੰਡ ਜਾਣਾ ਹੈ ਤੇ ਆਪਣੇ ਆਪ ਹੀ ਤੁਸੀਂ ਸੋਚ ਲਓ ਅਗਰ ਅਸੀਂ ਇੰਦਰੀਆਂ ਦੀ ਦਾਸਤਾ ਕਰਾਂਗੇ ਤੇ ਅਸੀਂ ਇਸ ਕਬਰ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੇ। ਇਹ ਸਮਝਣ ਦਾ ਵਿਸ਼ੇ ਹੈ, ਕੋਈ ਬਹਿਸ ਦਾ ਵਿਸ਼ੇ ਨਹੀਂ ਹੈ ਕਿ ਅਸੀਂ ਬਹਿਸ ਕਰਾਂਗੇ ਤੇ ਅਸੀਂ ਪਾਰ ਚਲੇ ਜਾਵਾਂਗੇ। ਸਮਝ ਕਰਕੇ ਇਸ ਨਿਯਮ ਦੇ ਵਿੱਚ ਅਗਰ ਅਸੀਂ ਲੜਾਈ ਕਰਾਂਗੇ ਤੇ ਅਸੀਂ ਜ਼ਰੂਰੀ ਗੱਲ ਹੈ ਕਿ ਕਬਰ ਚੋਂ ਨਿਕਲਣ ਦੇ ਕਾਬਿਲ ਬਣ ਜਾਵਾਂਗੇ। ਤੇ ਇਸ ਤਰੀਕੇ ਦੇ ਨਾਲ ਜਦ ਤੱਕ ਅਸੀਂ ਮਨ ਨੂੰ ਉੱਪਰ ਨਹੀਂ ਬਿਠਾਵਾਂਗੇ ਜਿਸ ਜਗ੍ਹਾ ਦੋਨੋਂ ਅੱਖਾਂ ਦੇ ਪਿੱਛੇ ਆਤਮਾ ਹੈਗਾ ਤਦ ਤੱਕ ਸਾਡੀ ਗੱਲ ਬਣੇਗੀ ਵੀ। ਅੱਖ ਬੰਦ ਕਰਕੇ ਅਸੀਂ ਰਾਮ ਰਾਮ ਤੇ ਕਰ ਲੈਂਦੇ ਹਾਂ, ਸਤਨਾਮ ਕਰ ਲੈਂਦੇ ਹਾਂ, ਪਰ ਸਾਡਾ ਮਜ਼ਬੂਤ ਹੱਲ ਨਹੀਂ ਹੋਏਗਾ। ਸਤਸੰਗ ਜੀ ਜਿੱਥੋਂ ਚੱਲੇ ਆ ਉੱਥੇ ਹੀ ਖੜੇ ਰਹਾਂਗੇ, ਕਰੋੜ ਯੁੱਗ ਰਾਮ ਨਾਮ ਸਤਨਾਮ ਕਰਦੇ ਰਹੋ, ਕੁਛ ਵੀ ਨਹੀਂ ਜੇ ਬਣਨ ਵਾਲਾ। ਇਹ ਜਦੋਂ ਹੀ ਬਣੇਗਾ ਜਦੋਂ ਅਸੀਂ ਇਸ ਮਨ ਨੂੰ ਇਸ ਪਿੰਡ ਦੇ ਵਿੱਚੋਂ ਕੱਢਾਂਗੇ, ਯਾਨੀ ਕਿ ਇੰਦਰੀਆਂ ਦੀ ਦਾਸਤਾ ਦੀ ਗੁਲਾਮੀ ਜਿਹੜੀ ਇਹ ਕਰ ਰਿਹਾ ਇਸ ਚੋਂ ਨਿਕਲੇਗਾ, ਤਾਂ ਹੀ ਜਾ ਕਰਕੇ ਅੰਡ ਦੇ ਵਿੱਚ ਪਹੁੰਚਾਂਗੇ। ਉਸ ਵਕਤ ਸਾਡੀ ਲੜਾਈ ਫਿਰ ਸ਼ੁਰੂ ਹੋ ਜਾਏਗੀ ਅੰਡੀ ਮਨ ਦੇ ਨਾਲ ਔਰ ਅੰਡੀ ਮਨ ਦੀ ਜਿਹੜੀ ਵਾਸਨਾ ਹੈ ਉੱਥੇ ਵੀ ਮਾਇਆ ਦੇ ਪ੍ਰਬਲ ਹੋਣ ਦੇ ਕਾਰਨ, ਬੇਸ਼ੱਕ ਬ੍ਰਹਮ ਵੀ ਹੈ ਪਰ ਮਾਇਆ ਵੀ ਪ੍ਰਬਲ ਹੈ, ਉਹਦੀ ਵੀ ਲਗਭਗ ਵਾਸਨਾ ਜਿਹੜੀ ਹੈ ਨਿੱਚੇ ਦੀ ਤਰਫ ਹੈ, ਯਾਨੀ ਕਿ ਕਾਮ ਕ੍ਰੋਧ ਦੋ ਮੋਹੰਕਾਰ ਇਹੀ ਚੀਜ਼ਾਂ ਜਿਹੜੀਆਂ ਨੇ ਸੂਖਸ਼ਮ ਲੋਕਾਂ ਦੇ ਵੀ ਦੇਵੀ ਦੇਵਤਿਆਂ ਦੀ ਜੂਨ ਲੈਣ ਦੇ ਬਾਅਦ ਵੀ ਸਾਡਾ ਪਿੱਛਾ ਨਹੀਂ ਛੱਡਦੀਆਂ। ਇੰਦਰ ਵਰਗੀ ਈਰਸ਼ਾ ਕਿਸੇ ਦੇ ਅੰਦਰ ਪੈਦਾ ਨਹੀਂ ਹੋ ਸਕਦੀ। ਵਿਚਾਰ ਕਰਕੇ ਦੇਖ ਲਓ, ਇਤਿਹਾਸ ਪੜ੍ਹ ਕੇ ਦੇਖੋ, ਇੰਦਰ ਨੇ ਰਿਸ਼ੀ ਮੁਨੀਆਂ ਦੇ ਰਸਤੇ 'ਚ ਰੁਕਾਵਟ ਪਾਉਣ ਵਾਸਤੇ ਰੰਭਾ ਮੇਨਕਾ ਵਰਗੀਆਂ ਦੀ ਅਫਸਰਾਂ ਦਾ ਇਸਤੇਮਾਲ ਕੀਤਾ ਤੇ ਕਾਰਨ ਕੀ ਸੀਗਾ ਕਿ ਉਹ ਖੁਦ ਵੀ ਜੋ ਹੈ ਇਹਨਾਂ ਇੰਦਰੀਆਂ ਦਾ ਹੀ ਗੁਲਾਮ ਹੈ ਤੇ ਇਸ ਪਿੰਡੀ ਮਨ ਨੂੰ ਮਾਰਨ ਦੇ ਬਾਅਦ ਅੰਡੀ ਮਨ ਨੂੰ ਵੀ ਮਾਰਨਾ ਇਤਨਾ ਆਸਾਨ ਨਹੀਂ ਹੈ। ਇਸ ਅੰਡੀ ਮਨ ਨੂੰ ਜਿਸਨੇ ਮਾਰ ਲਿਆ اس نے کتنی جلدی مار لیا ہے، اس دا اپنا شوق ہے پرماتما نو ملن دا، اس نو مارن دے بعد اے سوکشم لوگ، اتی سوکشم لوگ جس نو کارن لوگ کیا جاندا ہے، برمنڈ بھی کیا جاندا ہے، اس ملک دے وچ پرویش کر دی اے آتما، اس وقت برمنڈی من اس دے نال ہوندا ہے۔ تا سنگت جی اس وقت مایا جڑی ہے، جس طریقے نال اس وقت برہم گپت آ گیا اس وقت مایا جڑی ہے گپت ہو جاندی ہے، تے اس آتما نو بڑی راحت محسوس ہوتی ہے۔ کارن کی ہے کہ اس وقت جڑ اور چیتن دی گنڈ لگی ہوئی ہے، اس وقت جڑا اسی من لے کر کے بیٹھے ہیں ستھول من ہے، یہ جڑ ہے اور یہ آتما جڑی ہے چیتن ہے، انہاں دونوں دی گنڈ لگی ہوئی ہے اور اسی اس تو بچ نہیں سکتے، چھٹ نہیں سکتے۔ یہ گنڈ کدو کھلے گی؟ جدو یہ برہم دے وچ پرویش کرے گی، کہ اتھے ہی جا کر کے وہ من جڑا ہے، گرو نانک صاحب بھی اتنے کہندے نے من تو جوت سروپ ہے اپنا مول پچھان، اس دا پاہ بھی یہی ہے کہ تو بھی اس پرکاش دا آنچ ہے، برہم دا آنچ ہے، اور جب تک یہ من جڑا ہے اس برہم دے وچ لین نہیں ہوئے گا، یعنی کہ برہمنڈی من برہم دے وچ لین ہون دے بعد ہی آتما دا پچھا چڑھتا، تاں ہی جا کر کے یہ آتما دی اپنی طاقت پرگٹ ہو جاندی ہے۔ یہ چیتن سروپ ہے بارہ سورج، اس دے وچ آج تک کوئی توٹ کوئی کمی نہیں آئی۔ اس ملک دے وچ بڑا پرچار کیتا جا رہا ہے کہ نام دیتے جاندے، نمرت دیتا جاندا تے کوئی انجیکشن لگایا جاندا، ساتھ سنگت جی تھوڑا جا وچار کر کے دیکھو، اسی مورک بن رہے ہیں، مورکھاں دی اس جگت دے وچ کمی نہیں، صرف مورک بنان والا چاہیے۔ اسی اکھ بند کر کے دوڑی پچی پھرتے ہیں، جدو مجمع لگتا ہے نا دو چار بندے ہی کھڑے ہوتے ہیں، انہوں نے مورکھ بنا لو، باقی وہ دو چار نو دیکھ کر کے باقی سارے بندے آپے کٹھے ہو جاتے ہیں، یعنی بھیڑ نو دیکھ کر کے بھیڑ کٹھی ہو جاتی ہے، پھر مورکھ بنا کر کے وہ جڑا مداری ہے کچھ بھی کر سکتا ہے، یعنی کہ پھر ساڈے جیبے بھی اتنے کٹے جاندے ہیں، کسی نو پتا نہیں چلتا، جڑے مجمع اٹینڈ کرتے ہیں انہوں نے بڑا تجربہ ہوئے گا کہ انہوں نے جیبے کس طریقے نال کٹے گئے، پر خیال بھی نہیں آیا۔ اسی طریقے دے نال اس جگت دے وچ یہ ادھورا پرچار کیتا جا رہا ہے، اس آتما نو ایک کوئی انجیکشن دیتا گیا ہے سچ کھنڈ تو اترن ویلے بارہ سورج کا، اس بارہ سورج اگر نام دے وچ کمی آ گئی، امرت ہر کا نام، ہری دے نام نو امرت کیا گیا ہے، امرت کیوں کیا ہے؟ کیونکہ اے امر کر دیندا ہے، اگر اے امر نہ کرے تو اس نو وش کیا جائے گا۔ اگر بارہ سورج دی طاقت لین دے بعد اس ملک دے وچ آ کر کے اس دے وچ کوئی کمی آ گئی، اس کر کے اسی اس نو انجیکشن دیتا، اس دا ارتھ تے ہی ہے نا کہ اسی انجیکشن دیتا، نام دیتا، یعنی کہ کوئی کمی آ گئی، اگر کمی آ گئی تو اس دا سپشٹ مطلب ہے کہ اسی امرت پیتا ہی نہیں، سانو امرت دیتا ہی نہیں گیا، اور اگر اسی امرت پی کر کے بارہ سورج دا اترے ہاں تے پھر اسی سانو امرت دی کوئی ضرورت نہیں، کارن کہ امرت امر کر دیندا ہے، اوناشی کر دیندا ہے۔ تے اس وقت آتما جڑی ہے انت کال تو اس ملک دے وچ موجود ہے، تو تھوڑا جا وچار کر کے دیکھ لو، چاہے کتے بلے دی جون ہی سی، چاہے پرندیاں دی جون دے وچ سی، چاہے سوکشم کارن لوکاں دے وچ سی، چاہے انسان دے جون دے وچ سی، اے آتما اپنے آپ دے وچ پورن ہے، چاہے اے بچے دے روپ دے وچ ہے، چاہے جوان ہے، چاہے بڈھا، کوئی یہ نہیں کہہ سکتا کہ میرے اندر ابھاؤ آ گیا، میرے دا پاو ہے میں کون ہے؟ آتما، سرت، خیال دے وچ کدی بھی ابھاؤ آج تک اسی محسوس نہیں کیتا، اگر کسی نے محسوس کیتا ہے تو کوئی کھڑا ہو کر کے دس دے، اس جگت دے وچ کوئی بھی نہیں کہہ سکتا کسی بھی جون دے وچ کہ آتما دے وچ کدی بھی کوئی پرباب یعنی کہ ابھاؤ آیا ہے، یعنی کہ برہم دا اس دے اوپر کوئی پرباب نہیں۔ اس تو سپشٹ ہو جاتا ہے کہ یہ اوناشی ہے، تے اوناشی کدو بنی؟ جدو اس نو نام روپی بارہ سورج دا امرت دیتا گیا، تے پھر اس ملک دے وچ اس نو اس امرت دی یعنی کہ اس انجیکشن دی کوئی لوڑ نہیں ہے، یہ اپنے آپ دے وچ اوناشی دا انش اوناشی ہو کر کے اس جگت دے وچ موجود ہے۔ یہ سمجھن دا وشے ہے کہ اسی اس ملک دے وچوں پار کس طریقے دے نال جانا، تے بالکل سپشٹ مضمون ہو جاتا ہے کہ اس انتر دے وچ جدو اے برہمنڈی من جڑا ہے اس دے وچ لین نہیں ہوئے گا، اے گنڈ نہیں کھلے گی، اور اے گنڈ نہیں کھلے گی تے اے نام روپی امرت جڑا انتر دے وچ موجود ہے اس آتما دا، اے پرگٹ نہیں ہو سکدا، یعنی کہ ایک لیمپ ہے، لیمپ دے وچ اسی موٹا ٹاڈل پھیڑ دئیے تے او دا پرکاش جڑا بالکل جڑا گپت ہو جاندا، اسی دیکھ نہیں سکدے، کار ویوہار نہیں کر سکدے، پر جو جو اسی ٹاٹ اتار دے جائیے تے او دا پرکاش جڑا چھن چھن کے نکلن لگ جاندا ہے، اور جدوں پورا ٹاٹ اتر جاندا ہے اس لے پرکاش پورا لیمپ دے وچوں روشن کر دیندا ہے سرشٹی نوں۔ تے اسی طریقے نال اے آتما نوں اگر اسی لیمپ سمجھیے تے اس دے اوتے جڑے ٹاٹ اسی لپیٹے نے او کیڑے نے؟ اس وقت ایک موٹا ٹاٹ اسی لے کر کے اس وقت ستھول شریر لے کر کے بیٹھے ہاں، اس روشنی نوں دباؤن دا ایک ذریعہ سادھن ہے برہم دا، اس دے اندر اسے طریقے دے نال سوکشم شریر ہے، اس دے اندر کارن شریر ہے، یہ تین جڑے نے موٹے پڑتے ہیں، اس دے اندر دے وچ پانچ تت موجود نے، پچی پرکرتیاں موجود نے، پانچ اوگن موجود نے، ایشا دوستا نندا اور یہ رچنا دا آدھار تین گن رجو ستو اور تمو، یہ سارے 36 طریقے دے پردے جڑے نے سور روپ دے وچ اس آتما روپی لیمپ دے چار طرف لپیٹ رکھے نے، اور جد تک اسی اے ڈاٹا نو اتاراں گے نہیں، اے باہر دتے جا رہے انجیکشن نام یا امرت دے ساسنگ جی کچھ بھی کام نہیں کرن گے، اج تک کام نہیں کیتے تے یاد رکھنا اگے بھی کام نہیں کرن گے، پھر بھی اسی اپنی پران شکتی جو ہے انہاں لائناں دے وچ پیڑ دے وچ ختم کری جا رہے ہاں، تے وچار کر کے دیکھ لو ایک کہہ لو، پر او ہونا چاہیے جس دے اندر اے آواز پرگٹ ہوئے جڑی اس وقت سچ کھنڈ تو سدھی پرگٹ ہو رہی ہے، اے آواز جس دے اندر پرگٹ ہے وہی ٹیچر بن سکتا ہے، وہی دوسرے نو سمجھا سکتا ہے، اور دوسرا کوئی بھی نہیں جے سمجھا سکتا، نہیں تے کمی نہیں ہے، کار کار ساتسنگ ہو رہے ہیں اور کیسے ہو رہے ہیں جا کر کے سن لو تمہیں اپنے آپ ہی پتا چل جائے گا۔ سو یہ جو شبد کا مارگ ہے یہ پرماتما نو ملن دا، یہ سچ کھنڈ تو ہی پرسارت کیتا جاندا ہے، اور کسی ورلے بھاگاں والے نو ہی نصیب ہوتا ہے جڑا کہ اس جگت دے وچ اچارت کر سکے، اور انہاں دے وچوں سنن والے چوں وی کوئی ورلا بھاگاں والا ہی ہوتا ہے جڑا کہ اس نو سن پاندا ہے۔ سنن دا بھاو یہ ہے کہ سن تے اسی کناں نال سارے ہی سکدے ہاں، ساری سرشٹی اس وقت ذرے ذرے دے وچ یہ سنائی دتا جا رہا ہے، پر سنن دا ایتھے بھاو یہ ہے کہ عمل کون کرتا ہے، عمل کرنا کوئی ورلیا جو ورلا ہی عمل کر پاتا ہے، اور تا ہی اس آتما دا کلیان کرن دے قابل بنتا ہے، اور اس وقت اے آتما جڑی ہے پر برہم دے وچ، یعنی برہم چوں نکل کر کے پر برہم دے وچ پرویش کرتی ہے، بڑی محنت کرنی پیندی ہے اس برہم چوں نکلن واسطے، یہ برہم تک دا پسارا جس دے ادھین ہے اسی نو اسی کال کہندے ہیں، کال دی نندیا کر کے کوئی پار اج تک نہیں جے گیا، یعنی کہ اگر اسی کال کال کرتے رہیں گے تد بھی نہیں جا سکتے۔ اس ملک دے وچ وچار کر کے دیکھیے، ایک تھانے دار ایک کلونی دا انچارج ہے، اسی 10 نمبرہ دی لسٹ وچ اپنا نام لکھا رکھیا، روز پیڑے کرم کردے ہاں، اور سارا دن اسی تھانے دار کردے رہیے، تے کیا تھانے دار اپنی کلونی چوں باہر جان دے گا؟ نہیں، 10 نمبر ہی نوں حکم ہے کہ سویرے شام حاضری بھرنی ہے تھانے دے وچ، وہی حالت ساری ہوئی پی، اسی سارے ہتھ کڑیاں لگے ہیں، تن اور من کی ہتھ کڑی لگی ہے سارے نال، اور اسی قیدی بنے جو ہے اس تلوکی ناتھ دے اگے لے جاندے ہیں، اور اگر اسی جوت نرنجن جپتے رہاں گے اس جگت دے وچ، بڑے نے جڑے اس نرنجن نو مایا تو رہت جوت سروپ جارپتی دی روشنی والے اس تلوکی ناتھ دا جاپ کر رہے ہیں، ہن وچار کر کے دیکھ لو، جاپ کرن والا کدی بھی نہیں جے پار جائے گا، پار کون جائے گا؟ اگر اسی پیڑا کام کرنا چھڈ دئیے، یعنی کہ جس طریقے دے نال 10 نمبری دی لسٹ وچ اسی نام لکھایا نا گندے کرم کر کے، اسی اگر چنگے کرم کر کے اس لسٹ چوں نہ کٹا لئیے، پھر اسی بے شک چاہ سنگا جی تھانے دار نہ بھی کریے، تے تھانے دار دی ضرورت نہیں ہے سانو روک لوے، اور اگر رستے چ کتے تھانے دار مل بھی جائے گا تے اسی اودے نال ہاتھ بھی ملاواں گے، اور اودے کول اپنے رستے دا پتہ بھی پوچھ لواں گے، اور اس نوں مجبور ہو کر کے سانو رستہ دسنا بھی پئے گا کہ پر برہم دا رستہ بھائی اس پاسے اس پاسوں نکل جا، سانو روک نہیں سکتی وہ طاقت، کارن کی ہے کہ اسی 10 نمبری دی لسٹ چوں اپنا نہ کٹا لیا، پھر وچار کر کے دیکھ لو کہ اسی دونوں روحاں چوں کیڑی شرینی والی روح چ بیٹھے ہاں، یعنی کہ اگر اسی ساتنام کرتے رہیے جوت نرنجن کرتے رہیے تے کیا اسی اس ملک چوں نکل جاواں گے؟ تے نہیں، تے ایک ایسی روح ہے جڑی کہ جوت نرنجن تے نہیں جپدی، پر دوسرے پاسے 10 نمبری دی لسٹاں چوں اس نے اپنا نام کٹا لیا، یہ 10 نمبری کیڑے نے؟ 5 کرمیندریاں اور 5 گیانیندریاں، یہ 10 نمبری جڑی ہے یہاں چوں اسی نام کٹا لیے تے 10ویں دوار تے جا کر کے اسی گھنٹی اپنے آپ ہی بجا دواں گے، وہ پرماتما نے تے کی تھی سنانی ہے، اسی آپ ہی پرماتما نو سناواں گے، یعنی ناک اٹ شیل بی اوپن، اگر اسی کھڑکاواں گے تو اس پرماتما نو دروازہ کھولنا ہی پئے گا، کیوں؟ کیونکہ اسی نو دوارا جو نکل کر کے آ گئے، اس برہم نو پار کر لیا، تو یہ محنت دا وشے سمجھن دا وشے ہے کہ اسی جاپ اگر نہیں بھی کرتے ہوواں گے نا تو پرماتما نو دروازہ کھولنا ہی پئے گا، کیوں؟ کیونکہ اسی یہ 10 اندریاں نو تیاگن دا جاپ کر لیا پریکٹیکل روپ دے وچ، تے بالکل سپشٹ مضمون ہو جاندا ہے کہ من نو اسی کس طریقے دے نال مال کر کے اس برہم دے وچوں نکلاں گے، کہ پر برہم دے وچ او امرت موجود ہے، امرت ہر کا نام، ویسے تے ہری دے نام نو امرت کیا ہے، پر اس جگہ تے وہ کنڈ موجود ہے جس کا سنان کرن دے بعد اے سارے ٹاٹ جڑے نے اس آتما دے اوپر جڑے چڑے نے اتر جاندے نے، اس وقت اے آتما نرمل سروپ ہو جاندی ہے، اس دا لنگ بھید ختم ہو جاندہ ہے، بارہ سورج کی روشنی پرگٹ ہو جاندی ہے، اور اے تڑف دیئے اپنے مول دے وچ سمان واسطے اس پرماتما دی تلاش کردی ہے، اور اس تو بعد ہی جا کر کے اگے دے رستے نو طے کر سکتی ہے، اس تو پہلے رستہ طے کر ہی نہیں سکتی، بالکل سپشٹ مضبوط ہو جاتا ہے کہ کس طریقے دے نال اسی من نو مار کر کے اس سارے رستے نو طے کر کے اس پر برہم دے وچ یعنی کہ سچ کھنڈ وچ پرویش کر کے اوناشی بن سکتے ہیں۔ سو پہلے بچن دے وچ ہی سپشٹ ہو جاتا ہے کہ آتما دی پیاس ادو جاگے گی جدو اسی من نو تیر لگ جائے گا یعنی کہ من مر جائے گا۔ گرو نانک صاحب نے بالکل سپشٹ کر سکا کہ تینوں ہی من اسی کس طریقے دے نال مار سکتے ہیں، اور یہ مارن دے بعد وہ امرت جڑا اس پیاس نو آتما دی بجھاندا ہے وہ پر برہم دے وچ موجود ہے، کائیا اندر امرت سر ساچا من پیوے پائی سواہیے، بالکل سپشٹ ہے کہ یہ کدو جا کر کے پلا لگے گا، کدو جا کر کے اس قابل آتما بنے گی پرماتما دے ملن دے جدو اسی پر برہم دے وچ پہنچاں گے، اس شریر دے وچوں قبر دے وچوں نکل کر کے اس کنڈ دا سنان کران گے جتھے وہ کنڈ دی ایک بوند بھی اس ملک وچ نہیں آ سکتی، تے پھر اپنے آپ ہی وچار کر لو اسی کیڑے امرت دی تلاش ہی چا کیڑا امرت پی رہے ہیں، کیڑا نام لے کر کے آ گیا، کس نام دی گل جو ہے بانی دے وچ سچ کھنڈ تو کیتی گئی ہے، اور کس طریقے دے نال انجیکشن لگ سکتا ہے، انجیکشن صرف سچ کھنڈ دے وچ لگدا ہے، باقی دا چار سورج دا انجیکشن بھی سچ کھنڈ وچ ہی لگدا ہے، اس کھنڈ دے وچ اس نام دی اس شبد دی ایک کڑی بھی نہ تے آ سکتی ہے نہ نکل سکتی ہے، دونوں ہی اوستھا دے وچ اے کھنڈ جڑا ہے یہ بالکل مٹی دا ڈھیر یعنی کہ دھواں سواہ بن جائے گا، اگر نکل گیا شبد تاں بھی، اگر آ گیا شبد دی کڑی تاں بھی، تو بالکل سپشٹ مضبوط ہو جاتا ہے کہ اسی اے سارے بھرما چوں نکلنا ہے، ادھورے پرچار چوں نکلنا ہے، اے ہر آتما دا اپنا نجی وشے ہے، اسی اپنے نجی وشے نو پورا کرن واسطے اپنی پریکٹیکل زندگی دے وچ اپنی روزمرہ دی زندگی دے وچ انہاں تینوں منا چوں نکلن دے قابل بننا ہے، اے محنت دا وشے ہے، کمائی دا وشے ہے، گلاں دا وشے نہیں ہے، گیان نہ گلے ٹونڈیے کتھنا کرلا سار، اے گلاں دے نال گلیاں دے وچ بھرمن کرن دے نال اس طریقے دے نال اے گیان یعنی کہ شبد نو ہی گیان کیا اے شبد دی پراپتی نہیں ہوندی، بالکل سپشٹ مضمون ہے کہ اسی اس شبد نو پراپت کیتے بنا اس منزل نو طے نہیں کر سکتے، سو پہلے بچن ہی چیز سپشٹ ہے کہ من نو مار لو اگر آتما دی پیاس نو جاگرت کرنا چاہتے ہو تے،
من کی برتھا من ہی جانے اور کی جانے کو پیر پرائیا،
اس وقت من دی جڑی اوستھا ہے جدو اے اس شریر دے وچوں نکلدا ہے اے وی تڑفدا ہے، جیوں جیوں اے دوری انتر دی کٹدی جاندی ہے برہم دے نزدیک جاندا ہے اپنے مول دے نزدیک جاندا ہے اے تڑفدا ہے اودے وی سمان واسطے، ہن جڑی برا برا آکھیے برا تو سلطان جا تن برا نہ اپجے سو تن جان مسان، بابا فرید جی اپنی بانی بالکل سپشٹ کرتے ہیں جا تک تیرے انتر دے وچ یعنی کہ من دے وچ ورا نہیں پیدا ہوندی اپنے مول دے وچ سمان دی، آتما دے اندر یہ شوق پیدا ہو ہی نہیں سکتا، انتر دی پیاس پیدا ہو ہی نہیں سکتی کہ اپنے مول دے وچ سمائے، اور انتر دی پیاس پر برہم دے وچ کنڈ دا سنان کرن دے بعد پیدا ہوندی ہے، اور اتنے تک دا سفر طے کرن واسطے اس جیواتما نو اس منڈل دے وچ یہ ساری محنت کرنی پیندی ہے، اور یہ محنت دا یہ ہر جیواتما دا اپنا نجی وشے ہے، اور اس وقت کہندے نے کہ پرائی پیر نو جس طرح کوئی نہیں سمجھ سکتا، تاہدے ہاتھ پیر تے کوئی چوٹ لگ جائے تے سارے کہہ دین کہ دوائی لگا لے پٹی کر لے، پر اس درد نو نہیں وہ سمجھ سکتے نہ اسی اس درد نو ویکت کر سکتے ہیں، جس طرح کوئی ماں بچے نو جمدی ہے اس نے بچے دی کس طرح سنبھال کیتی اور کیسا درد اس نے محسوس کیتا اس نو کدی بھی وہ لفظاں دے راہی اس ملک دے وچ بیان نہیں کر سکتی، اور جد وہ بیان نہیں کر سکتی اور درد نو محسوس کرتی ہے اور جیوں جیوں اس درد نو محسوس کرتی ہے وہ انتر دے وچ پیاس پیدا ہوندی ہے اپنے بچے دے پرتی ممتا روپی، یعنی کہ اگر ایک ایسی عورت جس نے بچے نو کدی جنم نہیں دیتا اس دی چولی دے وچ ایک ہزار تو بعد بچے دے دیتے جان پر وہ اپنے اندر وہ ممتا نو پیدا کر ہی نہیں سکتی، کارن کہ نہ اس نے بچے دی سنبھال کیتی نہ اس نے اس درد نو محسوس کیتا جس نے اس دے اندر ممتا نو پیدا کرنا سی، ਉਹੀ ਮਜ਼ਬੂਤ ਰੂਹਾਨੀਅਤ ਹੈ ਕਿ ਜਦ ਤੱਕ ਅਸੀਂ ਇਹ ਮਿਹਨਤ ਨਹੀਂ ਕਰਾਂਗੇ ਸਾਡੇ ਅੰਦਰ ਉਹ ਪਿਆਸ ਪੈਦਾ ਨਹੀਂ ਹੋ ਸਕਦੀ ਪਰਮਾਤਮਾ ਨੂੰ ਮਿਲਣ ਦੀ। ਯਾਨੀ ਕਿ ਇਹ ਸ਼ੋਕ ਹੈ, ਜਦ ਤੱਕ ਅਸੀਂ ਮਨ ਦੇ ਸ਼ੋਕ ਨੂੰ ਖਤਮ ਨਹੀਂ ਕਰਾਂਗੇ, ਮਨ ਦੀ ਪਿਆਸ ਨੂੰ ਨਹੀਂ ਖਤਮ ਕਰਾਂਗੇ, ਆਤਮਾ ਦਾ ਸ਼ੋਕ ਪਰਮਾਤਮਾ ਨੂੰ ਮਿਲਣ ਦਾ ਕਦੀ ਪੈਦਾ ਹੋ ਹੀ ਨਹੀਂ ਸਕਦਾ। ਹਾਂ, ਸਤਸੰਗ ਹੋ ਸਕਦੇ ਨੇ, ਗੱਲਾਂ ਹੋ ਸਕਦੀਆਂ ਨੇ, ਜਿਸ ਤਰ੍ਹਾਂ ਅਸੀਂ ਗੁਰੂ ਘਰ ਅੱਜ ਵੀ ਦੇਖਦੇ ਹਾਂ ਕਿ ਅੰਦਰ ਸਤਸੰਗ ਹੋ ਰਿਹਾ ਪਰ ਦੂਸਰੇ ਸਤਸੰਗ ਹੋ ਰਹੇ ਨੇ। ਕਾਰਨ ਕੀ ਹੈ ਕਿ ਉਹ ਮਨ ਦੇ ਸ਼ੋਕ ਪੂਰੇ ਕੀਤੇ ਜਾ ਰਹੇ ਨੇ, ਨਾ ਕਿ ਆਤਮਾ ਦੇ ਅੰਦਰ ਤੜਪ ਪੈਦਾ ਕੀਤੀ ਜਾ ਰਹੀ ਹੈ ਪਰਮਾਤਮਾ ਨੂੰ ਮਿਲਣ ਦੀ। ਤੇ ਠੀਕ ਇਸੀ ਮਿਸਾਲ ਦੇ ਤਰੀਕੇ ਦੇ ਨਾਲ ਜਿਸ ਨੇ ਦਰਦ ਮਹਿਸੂਸ ਕੀਤਾ ਉਸ ਦੇ ਅੰਦਰ ਮਮਤਾ ਆਪਣੇ ਆਪ ਆ ਜਾਂਦੀ ਹੈ, ਔਰ ਜਿਸ ਨੇ ਮਨ ਨੂੰ ਮਾਰ ਲਿਆ ਉਸ ਦੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਆਪਣੇ ਆਪ ਪੈਦਾ ਹੋ ਜਾਂਦਾ। ਔਰ ਇਹ ਲਫ਼ਜ਼ਾਂ ਦਾ ਵਿਸ਼ੇ ਨਹੀਂ ਹੈ, ਇਹ ਪਰਾਈ ਪੀਰ ਵਾਕਣ ਕੋਈ ਇਸ ਨੂੰ ਨਾ ਤੇ ਵਿਅਕਤ ਕਰ ਸਕਦਾ ਔਰ ਨਾ ਹੀ ਕੋਈ ਇਸ ਮੁਲਕ ਦੇ ਵਿੱਚ ਸਮਝਾ ਸਕਦਾ। ਔਰ ਜਿਤਨੀਆਂ ਵੀ ਮਿਸਾਲਾਂ ਦੇ ਕਰਕੇ ਸੱਚਖੰਡ ਤੋਂ ਇਹ ਬਾਣੀ ਤਾਕਤ ਦਿੱਤੀ ਜਾਂਦੀ ਹੈ, ਇਹ ਇੱਕ ਕੋਸ਼ਿਸ਼ ਨਾਕਾਮ ਕੋਸ਼ਿਸ਼ ਜਿਹੜੀ ਅੱਜ ਤੱਕ ਕਦੀ ਵੀ ਪੂਰੀ ਨਹੀਂ ਹੋਈ। ਪੂਰੀ ਕਿਉਂ ਨਹੀਂ ਹੋਈ, ਵਿਚਾਰ ਕਰਕੇ ਦੇਖ ਲਓ ਕਿੰਨੀਆਂ ਰੂਹਾਂ ਸੱਚਖੰਡ ਜਾਣ ਦੇ ਕਾਬਿਲ ਬਣੀਆਂ ਨੇ। ਲੱਖਾਂ ਦੀ ਭੀੜ ਇਕੱਠੀ ਹੋ ਗਈ ਮਜਵਾ ਤੇ ਲੱਗ ਗਿਆ ਪਰ ਸੱਚਖੰਡ ਜਾਣ ਦੇ ਕਾਬਿਲ, ਯਾਨੀ ਕਿ ਉਹ ਸ਼ੋਕ ਕਿਸੇ ਨੇ ਵੀ ਪੈਦਾ ਨਹੀਂ ਕੀਤਾ। ਯਾਨੀ ਕਿ ਇਹ ਅਧੂਰਾ ਵਿਸ਼ੇ ਹੈ, ਪੂਰਾ ਉਦੋਂ ਹੁੰਦਾ ਹੈ ਜਦੋਂ ਜੀਵਾਤਮਾ ਇਸ ਲੜਾਈ ਨੂੰ ਲੜਨ ਦੇ ਸ਼ੋਕ ਲਈ ਆਪਣੇ ਆਪ ਨੂੰ ਕੁਰਬਾਨ ਕਰਦੀ ਹੈ। ਇਹ ਪ੍ਰਾਣ ਸ਼ਕਤੀ ਜਦ ਤੱਕ ਇਸ ਦੇ ਉੱਪਰ ਕੁਰਬਾਨ ਨਹੀਂ ਕੀਤੀ ਜਾਏਗੀ ਤਦ ਤੱਕ ਇਹ ਸ਼ੋਕ ਪੈਦਾ ਹੋ ਹੀ ਨਹੀਂ ਸਕਦਾ। ਰਾਮ ਗੁਰੂ ਹੈ, ਗੁਰੂ ਮੋਹਨ ਹੈ, ਮੋਹ ਮਨ ਲਿਆ। ਇਸ ਮਨ ਨੂੰ ਅੰਤਰ ਦੇ ਵਿੱਚ ਰੂਹਾਨੀ ਮੰਡਲੀ ਚ ਰੋਕਣ ਦਾ ਉਪਾਅ ਕੀ ਹੈ? ਧਿਆਨ। ਧਿਆਨ ਕਿਸ ਦਾ? ਗੁਰੂ ਦਾ। ਅਗਰ ਉਸ ਵਕਤ ਅਸੀਂ ਤ੍ਰਿਲੋਕੀਨਾਥ ਦਾ ਧਿਆਨ ਕਰਾਂਗੇ ਤੇ ਤ੍ਰਿਲੋਕੀਨਾਥ ਦੇ ਵਿੱਚ ਸਮਾ ਜਾਵਾਂਗੇ। ਹਜ਼ਾਰ ਬੱਤੀ ਦੀ ਰੋਸ਼ਨੀ ਇਤਨੀ ਪ੍ਰਬਲ ਰੂਪ ਦੇ ਵਿੱਚ ਮੌਜੂਦ ਹੈ ਕਿ ਆਤਮਾ ਇੱਕ ਇੰਚ ਵੀ ਅੱਗੇ ਨਹੀਂ ਖਿਸਕ ਸਕਦੀ ਉਸ ਰੋਸ਼ਨੀ ਨੂੰ ਦੇਖਦੇ ਹੀ। ਯਾਨੀ ਕਿ ਬ੍ਰਹਮ ਦਾ ਜਿਹੜਾ ਸੂਰਜ ਲਾਲ ਰੰਗ ਦਾ ਹੈ, ਲਾਲ ਰੰਗ ਦਾ ਐਸਾ ਪ੍ਰਕਾਸ਼ ਹੈ ਕਿ ਅਸੀਂ ਉਸਨੂੰ ਵਿਅਕਤ ਕਰ ਹੀ ਨਹੀਂ ਸਕਦੇ ਲਫ਼ਜ਼ਾਂ ਦੇ ਰਾਹੀਂ। ਇਸ ਮੁਲਕ ਦੇ ਵੀ ਜਿਹੜਾ ਸੂਰਜ ਚੜਿਆ ਹੈ ਇਸ ਦਾ ਹਜ਼ਾਰ ਗੁਣਾ ਵੱਧ ਪ੍ਰਕਾਸ਼ ਤਾਕਤਵਰ ਆਕਰਸ਼ਣ ਜਿਹੜਾ ਖਿੱਚਦਾ ਹੈ ਇਸ ਆਤਮਾ ਨੂੰ, ਤੇ ਉਸਨੂੰ ਅਸੀਂ ਪਾਰ ਕਿਸ ਤਰੀਕੇ ਕਰਾਂਗੇ ਕਿ ਗੁਰੂ ਰੂਪੀ ਅਗਰ ਪ੍ਰਕਾਸ਼ ਅੰਤਰ ਦੇ ਵਿੱਚ ਮੌਜੂਦ ਹੋਵੇ। ਜਦੋਂ ਅਸੀਂ ਚੰਦਰ ਮੰਡਲ ਨੂੰ ਪਾਰ ਕਰਦੇ ਹਾਂ ਉਸ ਵਕਤ ਜਿਨ੍ਹਾਂ ਨੇ ਗੁਰੂ ਨੂੰ ਬਣਾ ਰੱਖਿਆ, ਤਾਰ ਰੱਖਿਆ, ਗੁਰੂ ਦੇ ਉੱਪਰ ਕੁਰਬਾਨ ਨੇ, ਉਸ ਵਕਤ ਗੁਰੂ ਆਪਣੇ ਨੂਰਾਨੀ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ, ਉਸਨੂੰ ਯਸ਼ਮਾਜ ਚੱਕਰ ਵੀ ਕਿਹਾ ਜਾਂਦਾ। ਉਸ ਜਗ੍ਹਾ ਉਸ ਪ੍ਰਕਾਸ਼ ਦੀ ਅਸੀਂ ਤੁਲਨਾ ਜਾਂ ਇਸ ਮੁਲਕ ਦੇ ਵਿੱਚ ਕਿਸੇ ਵੀ ਉਦਾਹਰਣ ਦੇ ਨਾਲ ਵਿਅਕਤ ਨਹੀਂ ਕਰ ਸਕਦੇ। ਉਹਨਾਂ ਦੇ ਨੱਖ ਯਾਨੀ ਕਿ ਪੈਰ ਦਾ ਇੱਕ ਨੱਖ ਜੋ ਹੈ ਉਸ ਦੇ ਚੋਂ ਨਿਕਲ ਰਹੀਆਂ ਕਿਰਨਾਂ ਜਿਹੜੀਆਂ ਨੇ ਕਰੋੜਾਂ ਹੀ ਮਣੀਆਂ ਉਸ ਦੇ ਅੱਗੇ ਸ਼ਰਮ ਕਰਦੀਆਂ ਨੇ, ਫਿੱਕੀਆਂ ਮਹਿਸੂਸ ਹੁੰਦੀਆਂ ਨੇ। ਇਹ ਹੈ ਗੁਰੂ ਦਾ ਉਹ ਨੂਰਾਨੀ ਰੂਪ ਜਿਸ ਤਾਕਤ ਨੂੰ ਲੈ ਕਰਕੇ ਆਤਮਾ ਉਸ ਹਜ਼ਾਰ ਬੱਤੀ ਦੀ ਰੋਸ਼ਨੀ ਦੇ ਪੜਾਵ ਨੂੰ ਪਾਰ ਕਰਨ ਦੇ ਕਾਬਿਲ ਬਣ ਜਾਂਦੀ ਹੈ। ਥੋੜ੍ਹਾ ਜਿਹਾ ਵਿਚਾਰ ਕਰੋ, ਦੋਨੋਂ ਹੀ ਮਜ਼ਬੂਤ ਜਿਹੜੇ ਨੇ ਬਿਲਕੁਲ ਸਪਸ਼ਟ ਨੇ। ਆਤਮਾ ਦੇ ਅੰਦਰ ਪੂਰੀ ਤਾਕਤ ਹੈ ਸੱਚਖੰਡ ਦੇ ਨਿਚਲੇ ਦੁਆਰ ਦਸਵੇਂ ਦੁਆਰ ਤੱਕ ਪਹੁੰਚਣ ਦੀ, ਬਾਰਾਂ ਸੂਰਜ ਦੀ ਤਾਕਤ ਪੂਰੀ ਸਮਰੱਥਾ ਹੈ, ਬਿਨਾਂ ਗੁਰੂ ਦੇ ਉੱਥੇ ਤੱਕ ਜਾ ਸਕਦੀ ਹੈ। ਪਰ ਵਿਚਾਰ ਕਰਕੇ ਦੇਖੋ, ਕਿਆ ਇਤਨਾ ਸਮੇਂ ਸਾਡੇ ਕੋਲ ਹੈ? ਕਿਆ ਅਸੀਂ ਇਤਨੀ ਤਾਕਤ ਨੂੰ ਇਕੱਠਾ ਕਰ ਲਵਾਂਗੇ? ਕਿਆ ਬ੍ਰਹਮ ਸਾਨੂੰ ਛੱਡ ਦੇਗਾ? ਐਸਾ ਮਹੀਨ ਜਾਲ ਬਣਿਆ ਕਿ ਅਸੀਂ ਚਾਹ ਕਰਕੇ ਵੀ ਨਹੀਂ ਨਿਕਲ ਸਕਦੇ, ਉੱਥੇ ਤੱਕ ਨਹੀਂ ਪਹੁੰਚ ਸਕਦੇ। ਉਸ ਦੀ ਇੱਕ ਮਿਸਾਲ ਹੈ, ਅਸੀਂ ਖੂਹ ਕੁੱਟਣ ਦੀ ਸ਼ਬਦਾ ਜਿਹੜੀ ਹੈ ਇਨਸਾਨ ਦੇ ਵਿੱਚ ਮੌਜੂਦ ਹੈ, ਯਾਨੀ ਕਿ ਸਰੀਰ ਦੀ ਪਿਆਸ ਬੁਝਾਉਣ ਵਾਸਤੇ ਪਾਣੀ ਦੀ ਲੋੜ ਹੈ, ਔਰ ਪਾਣੀ ਨੂੰ ਪ੍ਰਾਪਤ ਕਰਨ ਵਾਸਤੇ ਖੂਹ ਖੁੱਟਣਾ ਪੈਂਦਾ, ਔਰ ਖੂਹ ਖੁੱਟਣ ਦੀ ਸਮਰੱਥਾ ਹਰ ਮਨੁੱਖ ਦੇ ਅੰਦਰ ਮੌਜੂਦ ਹੈ। ਯਾਨੀ ਕਿ ਮਨੁੱਖ ਚਾਹੇ ਤੇ ਖੂਹ ਖੁੱਟ ਕੇ ਆਪਣੀ ਪਿਆਸ ਨੂੰ ਬੁਝਾ ਸਕਦਾ ਹੈ, ਇਹ ਸੱਚਾਈ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਉਸੇ ਤਰੀਕੇ ਦੇ ਨਾਲ ਅਸੀਂ ਦੂਸਰੀ ਤਰਫ ਇਹ ਵੀ ਦੇਖਦੇ ਹਾਂ ਕਿ ਇੱਕ ਖੂਹ ਖੁੱਟਿਆ ਹੋਇਆ ਉਹਦੇ ਬਾਹਰ ਇੱਕ ਲੋਟਾ ਲੈ ਕਰਕੇ ਪਾਣੀ ਪਿਲਾਉਣ ਵਾਲਾ ਪਿਆਸ ਬੁਝਾਉਣ ਵਾਲਾ ਵੀ ਮੌਜੂਦ ਹੈ। ਤੇ ਹੁਣ ਸਿਆਣਤ ਕਿਹਦੇ ਵਿੱਚ ਹੈ, ਅਕਲਮੰਦੀ ਕਿਹਦੇ ਵਿੱਚ ਹੈ? ਖੂਹ ਖੁੱਟ ਕੇ ਪਿਆਸ ਬੁਝਾਉਣ ਦੇ ਵਿੱਚ ਅਕਲਮੰਦੀ ਹੈ, ਜਦਕਿ ਸਾਡੇ ਕੋਲ ਸਮੇਂ ਹੀ ਨਹੀਂ ਹੈ। ਛਣ ਬੁੰਗਰ ਜੀਵਨ ਲੈ ਕਰਕੇ ਅਸੀਂ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ, ਜਿਸਦਾ ਕੋਈ ਯਕੀਨ ਹੀ ਨਹੀਂ ਹੈ ਕਿ ਇੱਥੋਂ ਉੱਠ ਕੇ ਅਸੀਂ ਘਰ ਵੀ ਜਾਵਾਂਗੇ, ਤੇ ਉਸਦੇ ਬਾਅਦ ਵੀ ਅਸੀਂ ਅਗਰ ਦਾਅਵਾ ਕਰੀਏ ਕਿ ਅਸੀਂ ਖੂਹ ਖੁੱਟ ਕੇ ਆਪਣੀ ਪਿਆਸ ਆਤਮਾ ਦੀ ਬੁਝਾਵਾਂਗੇ, ਤੇ ਇਹ ਸਿਰਫ ਮੂਰਖਤਾ ਬਣ ਜਾਏਗੀ, ਹੋਰ ਕੁਛ ਵੀ ਨਹੀਂ। ਔਰ ਦੂਸਰੇ ਪਾਸੇ ਉਹ ਤਾਕਤ ਜਿਸ ਨੂੰ ਗੁਰੂ ਕਿਹਾ ਜਾਂਦਾ ਹੈ, ਅਕਾਲ ਪੁਰਖ ਜਿਸ ਦੇ ਅੰਦਰ ਪ੍ਰਗਟ ਹੈ, ਇਹ ਆਵਾਜ਼ ਪ੍ਰਗਟ ਹੈ, ਇਸ ਜਗ੍ਹਾ ਦੇ ਵਿੱਚ ਆਤਮਾ ਦੀ ਪਿਆਸ ਬੁਝਾਉਣ ਵਾਸਤੇ ਮੌਜੂਦ ਹੈ, ਰਸਤਾ ਦੇਣ ਵਾਸਤੇ ਮੌਜੂਦ ਹੈ, ਸਾਰੇ ਮੰਡਲ ਪਾਰ ਕਰਾਉਣ ਵਾਸਤੇ ਮੌਜੂਦ ਹੈ, ਆਪਣੀ ਤਾਕਤ ਦੇ ਕਰਕੇ ਉਹ ਪਾਰ ਕਰਾਉਂਦਾ। ਤੇ ਫਿਰ ਸਾਡੀ ਸਿਆਣਤ ਤੇ ਇਹੀ ਬਣਦੀ ਹੈ ਕਿ ਅਸੀਂ ਉਹਦੇ ਕੋਲ ਤਾਕਤ ਲੈ ਕਰਕੇ ਆਪਣਾ ਕੰਮ ਕਰ ਲਈਏ। ਅਸੀਂ ਗੁਰੂ ਦੇ ਨਾਲ ਰਿਸ਼ਤਾ ਕਰਨਾ, ਕੋਈ ਐਸਾ ਰਿਸ਼ਤਾ ਥੋੜੀ ਬਣਾਉਣਾ, ਅਸੀਂ ਤੇ ਉਹਦੇ ਕੋਲੋਂ ਤਾਕਤ ਲੈਣੀ ਹੈ, ਆਪਣਾ ਰਸਤਾ ਲੈਣਾ ਔਰ ਆਪਣਾ ਕੰਮ ਕਰਨਾ ਆਪਣੀ ਨਿੱਜੀ ਜ਼ਿੰਦਗੀ ਤੇ ਵੀ। ਨਾ ਗੱਦੀਆਂ ਦੇ ਚੱਕਰ ਕੱਟਣੇ ਨੇ, ਨਾ ਸਵੇਰੇ ਸ਼ਾਮ ਸਲਾਮਾਂ ਕਰਨੀਆਂ ਨੇ, ਨਾ ਹੀ ਕੋਈ ਰਿਸ਼ਤਾ ਕਰਨਾ। ਅਸੀਂ ਤਾਕਤ ਲੈ ਕਰਕੇ ਆਪਣੀ ਮਿਹਨਤ ਕਰਨੀ ਹੈ। ਜਿਸ ਨੇ ਇਹ ਸਾਧਾਰਨ ਤੁਕ ਦਾ ਇਸਤੇਮਾਲ ਕਰ ਲਿਆ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ, ਉਸ ਨੂੰ ਫਿਰ ਕਿਸੇ ਸਲਾਮ ਦੀ ਜ਼ਰੂਰਤ ਨਹੀਂ, ਕਿਉਂਕਿ ਦਿਨੇ ਰਾਤੀ ਜਿਹੜੀ ਉਹ ਮਿਹਨਤ ਕਰ ਰਿਹਾ ਨਾ, ਇਹ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਉਸਦੀ ਕੀਤੀ ਗਈ ਉਹ ਸਲਾਮ ਹੈ, ਜਿਸ ਸਲਾਮ ਨੂੰ ਕੱਟਣ ਦੀ ਹਿੰਮਤ ਇਸ ਜਗਤ ਦੇ ਵਿੱਚ ਕੋਈ ਵੀ ਨਹੀਂ ਰੱਖਦਾ। ਔਰ ਦਿਨੇ ਰਾਤੀ ਸਰੀਰਕ ਰੂਪ ਦੇ ਵਿੱਚ ਜਿਤਨੇ ਮਰਜ਼ੀ ਸਾਧਸੰਗ ਕਰ ਲਏ ਜਾਣ, ਜਿਤਨੀ ਮਰਜ਼ੀ ਸਲਾਮਾਂ ਕਰ ਲਈਆਂ ਜਾਣ, ਇਹ ਕਦੀ ਵੀ ਦਰਗਾਹ ਦੇ ਵਿੱਚ ਕਬੂਲ ਨਹੀਂ ਕੀਤੀਆਂ ਜਾਣਗੀਆਂ। ਕਾਰਨ ਕੀ ਹੈ? ਉਸਦੇ ਵੀ ਸਲਾਮ ਦੇ ਵਿੱਚ ਮਨ ਮੌਜੂਦ ਹੈ ਔਰ ਮਨ ਸੱਚਖੰਡ ਜਾ ਨਹੀਂ ਸਕਦਾ, ਤੇ ਫਿਰ ਸਾਡੀ ਸਲਾਮ ਸੱਚਖੰਡ ਦੇ ਵਿੱਚ ਕਿਸ ਤਰ੍ਹਾਂ ਕਬੂਲ ਕੀਤੀ ਜਾ ਸਕਦੀ ਹੈ? ਇਹ ਤਾਂ ਹੀ ਕਬੂਲ ਹੋਏਗੀ ਜਦੋਂ ਅਸੀਂ ਇਹ ਸਾਰੀਆਂ ਸਿਆਣਤਾਂ ਦੇ ਵਿੱਚੋਂ ਨਿਕਲ ਜਾਵਾਂਗੇ। ਸੋ ਉਹ ਤਾਕਤ ਜਿਹੜੀ ਹੈ ਯਸ਼ਮਾਲ ਚੱਕਰ ਦੇ ਵਿੱਚ ਮੌਜੂਦ ਹੁੰਦੀ ਹੈ ਔਰ ਉਹ ਹੀ ਇਸ ਆਤਮਾ ਨੂੰ ਤਾਕਤ ਦੇ ਕਰਕੇ 1032 ਜੀ ਰੋਸ਼ਨੀ ਤੋਂ ਪਾਰ ਲਿਜਾਣ ਦੇ ਕਾਬਿਲ ਬਣਾਉਂਦੀ ਹੈ। ਔਰ ਉਸੀ ਵਕਤ ਗੁਰੂ ਨਾਨਕ ਸਾਹਿਬ ਨੇ ਤੁਕ ਉਚਾਰਨ ਕੀਤੀ ਸੀ, ਰਾਮ ਗੁਰ ਮੋਹਨ ਮੋਹ ਮਰ ਲਿਆ। ਉਸੀ ਵਕਤ ਮਨ ਅੰਦਰ ਰੁਕ ਸਕਦਾ। ਸੂਖਮ ਮੰਡਲਾਂ ਦੇ ਵਿੱਚ ਮਨ ਨੂੰ ਰੋਕ ਲੈਣਾ ਕੋਈ ਇਤਨਾ ਆਸਾਨ ਕੰਮ ਨਹੀਂ ਹੈ ਜਿਤਨਾ ਕਿ ਅਸੀਂ ਸੋਚ ਬੈਠੇ ਹਾਂ ਕਿ ਅਸੀਂ ਆਪਣੇ ਆਪ ਇਸ ਮੰਡਲ ਨੂੰ ਪਾਰ ਕਰ ਲਵਾਂਗੇ, ਤੇ ਕੋਈ ਸ਼ੱਕ ਨਹੀਂ ਤਾਕਤ ਹੋਣ ਦੇ ਬਾਅਦ ਵੀ ਅਸੀਂ ਨਹੀਂ ਕਰ ਸਕਦੇ, ਕਿਉਂਕਿ ਬਹੁਤ ਲੰਬਾ ਸਮੇਂ ਔਰ ਬੜੀ ਮਿਹਨਤ ਚਾਹੀਦੀ ਹੈ ਔਰ ਉਹ ਮਿਹਨਤ ਨਾ ਅਸੀਂ ਕਰ ਸਕਦੇ ਹਾਂ ਔਰ ਨਾ ਹੀ ਉਹ ਲੰਬਾ ਸਮੇਂ ਇੱਕ ਸਾਰ ਸਾਨੂੰ ਮਿਲੇਗਾ, ਕਿਉਂਕਿ 84 ਲੱਖ ਜੂਨ ਹੈ ਔਰ ਬ੍ਰਹਮ ਕੋਈ ਭੁੱਲਿਆ ਬੈਠਾ ਨਹੀਂ, ਕਿਉਂਕਿ ਉਸਨੂੰ ਹੁਕਮ ਹੈ ਕਿ ਇਸ ਆਤਮਾ ਨੂੰ ਰੋਕ ਕਰਕੇ ਰੱਖ ਨਾ ਮੁਲਕਾਂ ਦੇ ਵਿੱਚ। ਉਹ ਆਪਣਾ ਕੰਮ ਬੜੀ ਖੂਬੀ ਔਰ ਬੜੀ ਸਿਆਣਤ ਦੇ ਨਾਲ ਕਰ ਰਿਹਾ ਔਰ ਅਸੀਂ ਵੀ ਸਿਆਣਤ ਦੇ ਨਾਲ ਹੀ ਪਾਰ ਜਾ ਸਕਦੇ ਹਾਂ। ਔਰ ਸਾਡੀ ਸਿਆਣਤ ਕੀ ਹੈ ਕਿ ਖੂਹ ਖੁੱਟੇ ਹੋਏ ਉੱਤੇ ਜਿਹੜਾ ਬੰਦਾ ਪਾਣੀ ਪਿਲਾ ਰਿਹਾ ਨਾ, ਦੋਨੋਂ ਬੁੱਕਾ ਝੋਲੀ ਅੱਡ ਕੇ ਉਹਦੇ ਕੋਲ ਉਹ ਦਾਤ ਲੈ ਕਰਕੇ ਤੇ ਆਪਣੀ ਪਿਆਸ ਬੁਝਾ ਲਈਏ, ਤਾਂ ਹੀ ਇਹ ਮਜ਼ਬੂਤ ਸਾਰਥਕ ਹੋਏਗਾ। ਹਾਉ ਲੋਟ ਪੋਟ ਹੋਈ ਪਈ ਆ। ਉਸ ਵਕਤ ਆਤਮਾ ਜਦੋਂ ਗੁਰੂ ਦੇ ਨੂਰਾਨੀ ਰੂਪ ਨੂੰ ਦੇਖਦੀ ਹੈ ਨਾ, ਉਸਦੇ ਚਰਨਾਂ ਦੇ ਵਿੱਚ ਨਿਕਲ ਲਈ ਕਿਰਨਾ, ਉਸੀ ਨੂੰ ਚਰਨ ਧੂਲ ਕਿਹਾ ਗਿਆ, ਜਿਹੜੀਆਂ ਕਿਰਨਾਂ ਨਿਕਲਦੀਆਂ ਉਹਦੇ ਵਿੱਚ ਲੋਟ ਪੋਟ ਹੋ ਜਾਂਦੀ। ਹਾਉ ਆਕਲ ਉਕਲ, ਯਾਨੀ ਕਿ ਹੱਕਾ ਬੱਕਾ ਰਹਿ ਜਾਂਦਾ ਅਗਰ ਉਸਨੂੰ ਉਹ ਦਰਸ਼ਨ ਹੋ ਜਾਂਦੇ ਨੇ, ਅਚਾਨਕ ਦਰਸ਼ਨ ਹੁੰਦੇ ਨੇ ਜਦੋਂ ਗੁਰੂ ਦੇ ਉਸ ਚੱਕਰ ਦੇ ਵਿੱਚ, ਉਸਦੇ ਰੂਪ ਦੇ ਉੱਤੇ ਉਹ ਮੋਹਿਤ ਹੋ ਜਾਂਦਾ, ਮੋਹ ਲਿਆ ਜਾਂਦਾ, ਉੱਥੇ ਰੁਕ ਜਾਂਦੀ ਉਹ ਆਤਮਾ, ਫਿਰ ਉਹ ਇਸ ਸਰੀਰ ਦੇ ਵਿੱਚ ਆਉਣਾ ਕਦੀ ਪਸੰਦ ਹੀ ਨਹੀਂ ਕਰਦੀ। ਸਾਹ ਸੰਗਤ ਜੀ, ਅੱਜ ਮਨ ਅੰਦਰ ਨਹੀਂ ਜਾਂਦਾ, ਫਿਰ ਮਨ ਬਾਹਰ ਨਹੀਂ ਜਾਂਦਾ, ਤੇ ਬਿਲਕੁਲ ਸਪਸ਼ਟ ਮਜ਼ਬੂਤ ਹੋ ਜਾਂਦਾ। ਇਹ ਤੜਫ ਤਦੋਂ ਹੀ ਪੈਦਾ ਹੁੰਦੀ ਹੈ ਜਦੋਂ ਉਸ ਪ੍ਰਕਾਸ਼ ਨੂੰ ਦੇਖਦੀ ਹੈ ਔਰ ਗੁਰੂ ਦੇ ਉਸ ਨੂਰਾਨੀ ਰੂਪ ਨੂੰ ਦੇਖਣ ਦੇ ਬਾਅਦ ਹੀ ਇਹ ਜੀਵ ਦੇ ਅੰਦਰ ਤੜਫ ਮਿਲਦੀ ਹੈ ਕਿ ਮੈਂ ਆਪਣੇ ਘਰ ਜਾਣ ਦਾ ਕੰਮ ਕਰਨਾ। ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਪ੍ਰਾਪਤ ਕਰਨ ਵਾਸਤੇ ਇਹ ਆਤਮਾ ਇਸ ਜਗਤ ਦੇ ਵਿੱਚ ਸਰੀਰ ਦੇ ਮਨ ਦੀ ਸੰਗਤ ਕਰਕੇ ਮਨ ਜੋ ਪਾ ਦਿੰਦਾ, ਜੋ ਰਸਤਾ ਦਿੰਦਾ, ਦਸੋਂ ਦਿਸ਼ਾ ਦੇ ਵਿੱਚ ਅਸੀਂ ਦੌੜੀ ਭੱਜੀ ਫਿਰਦੇ ਹਾਂ। ਕਿਸ ਲਈ ਦੌੜ ਰਹੇ ਹਾਂ? ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਪਰ ਪਰਮਾਤਮਾ ਅੱਜ ਤੱਕ ਸਾਨੂੰ ਨਹੀਂ ਮਿਲਿਆ। ਕਾਰਨ ਕੀ ਸੀਗਾ? ਕਿ ਉਸਦੀ ਵਿਧੀ ਹੈ, ਨਿਯਮ ਹੈ, ਜ਼ਰੇ ਜ਼ਰੇ ਦੇ ਵਿੱਚ ਇਹ ਆਵਾਜ਼, ਇਹ ਤਾਕਤ ਮੌਜੂਦ ਹੈ, ਪਰ ਮਿਲਦੀ ਕਿਸੇ ਨੂੰ ਵੀ ਨਹੀਂ, ਕਿਸੇ ਜੂਨ ਦੇ ਵਿੱਚ ਨਹੀਂ ਮਿਲਦੀ। ਇਹ ਮਿਲਦੀ ਹੈ ਤੇ ਨਿਯਮ ਹੈ, ਹੁਕਮ ਹੈ ਇਨਸਾਨ ਦੀ ਜੂਨ ਦੇ ਵਿੱਚ। ਬਈ ਪ੍ਰਾਪਤ ਮਨੁੱਖ ਦੇਰੀਆ, ਗੋਵਿੰਦ ਮਿਲਣ ਕੀ ਅਬ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਬਜ ਕੇਵਲ ਨਾਮ। ਯਾਨੀ ਕਿ ਮਨੁੱਖਾ ਜਨਮ ਸਿਰਫ ਭਜਨ ਕਰਨ, ਭਜਨ ਕੀ ਹੈਗਾ? ਆਪਣੇ ਸ਼ੋਕ ਨੂੰ ਪੈਦਾ ਕਰਨਾ, ਆਤਮਾ ਦੀ ਪਿਆਸ ਨੂੰ ਪੈਦਾ ਕਰਨਾ ਪਰਮਾਤਮਾ ਨੂੰ ਮਿਲਣ ਵਾਸਤੇ, ਇਹ ਭਜਨ ਹੈ। ਅੱਖ ਬੰਦ ਕਰਕੇ ਬੈਠ ਕੇ ਇਹ ਉਪਾਸਨਾ ਦਾ ਵਿਸ਼ੇ ਹੈ, ਬੜਾ ਗਹਿਰਾ ਵਿਸ਼ੇ ਹੈ। ਕਿਸੇ ਵਿਰਲੇ ਭਾਗਾ ਵਾਲਿਆਂ ਨੂੰ ਇਸ ਸਮਾਧੀ ਦੀ ਪ੍ਰਾਪਤੀ ਹੁੰਦੀ ਹੈ ਅੱਖ ਬੰਦ ਕਰਨ ਵਾਲੀ। ਆਹ ਬਗਲਾ ਭਗਤੀ ਆਪਾਂ ਸਾਰੇ ਕਰ ਸਕਦੇ ਹਾਂ। ਔਰ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਪੈਦਾ ਕਰਨਾ, ਮਨ ਦੀ ਲਸ਼ਟ ਨੂੰ ਮਾਰਨਾ, ਇਹ ਵੀ ਕੋਈ ਵਿਰਲਾ ਹੀ ਕਰ ਪਾਉਂਦਾ, ਵਿਰਲਾ ਹੀ ਉਹ ਸਮਾਧੀ ਲਗਾ ਸਕਦਾ। ਬਾਕੀ ਜਿਤਨੇ ਵੀ ਨੇ ਸਾਰੇ ਬਗਲੇ ਭਗਤ ਨੇ, ਕਿਸੇ ਨੂੰ ਕੁਛ ਮਿਲਣ ਵਾਲਾ ਨਹੀਂ। ਤੇ ਇਸ ਦਸੋਂ ਦਿਸ਼ਾ ਤੇ ਅਸੀਂ ਦੌੜ ਰਹੇ ਹਾਂ ਮਨ ਦੀ ਸੰਗਤ ਕਰਕੇ, ਪਰ ਮਨ ਵੀ ਜਦ ਤੱਕ ਚਾਹ ਪੈਦਾ ਨਹੀਂ ਕਰਦਾ ਆਪਣੇ ਮੂਲ ਦੇ ਵਿੱਚ ਸਮਾਣ ਦਾ, ਤਦ ਤੱਕ ਸਾਡਾ ਇਹ ਵਿਸ਼ੇ ਜਿਹੜਾ ਹੱਲ ਹੋ ਹੀ ਨਹੀਂ ਸਕਦਾ।
ਮਨ ਤਨ ਕਾਟ ਦੇ ਗੁਰੇ ਆ ਗਏ ਜਿਨ ਹਰ ਪ੍ਰਭ ਮਾਰ ਗਏ।
ਕਹਿੰਦੇ ਨੇ ਆਪਣਾ ਮਨ ਔਰ ਤਨ ਕੱਟ ਕੇ ਮੈਂ ਉਸਨੂੰ ਭੇਟ ਦੇ ਦਵਾਂ ਜਿਹੜਾ ਉਸ ਪਰਮਾਤਮਾ ਨੂੰ ਮਿਲਣ ਦੇ ਰਸਤੇ ਨੂੰ ਮੈਨੂੰ ਦ੍ਰਿਸ਼ਟੀ ਗੋਚਰ ਕਰਾ ਦੇ। ਯਾਨੀ ਕਿ ਇਸ ਵਕਤ ਸੱਚਖੰਡ ਤੋਂ ਜਿਹੜਾ ਰਸਤਾ ਸਾਨੂੰ ਦੱਸਿਆ ਗਿਆ, ਕਿਸ ਤਰੀਕੇ ਦੇ ਨਾਲ ਪਰਮਾਤਮਾ ਦਾ ਕਲਿਆਣ ਹੋ ਸਕਦਾ ਹੈ? ਕਿਸ ਤਰੀਕੇ ਦੇ ਨਾਲ ਇਸ ਰਸਤੇ ਨੂੰ ਅਸੀਂ ਪ੍ਰਾਪਤ ਕਰਕੇ ਸੱਚਖੰਡ ਪਹੁੰਚ ਸਕਦੇ ਹਾਂ, ਅਵਿਨਾਸ਼ੀ ਬਣ ਸਕਦੇ ਹਾਂ? ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਮਨ ਤਨ ਕਾਟ ਦਿਉ ਗੁਰ ਆਗੇ। ਮਨ ਔਰ ਤਨ ਇਹ ਦੋਨੋਂ ਕੱਟ ਕੇ ਗੁਰੂ ਨੂੰ ਭੇਟ ਦੇਣਾ ਪੈਂਦਾ ਹੈ। ਉਹ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਭੇਟ ਦੇਣ ਨੂੰ ਤਿਆਰ ਹਾਂ, ਤੇ ਉਹਦਾ ਭਾਵ ਇਹ ਹੈ ਕਿ ਜੋ ਕੁਝ ਮੈਂ ਕਰਦਾ ਵਾ ਉਹ ਕੁਝ ਤੁਸੀਂ ਵੀ ਕਰੋ। ਤੇ ਅਸੀਂ ਕਿਆ ਕਰਦੇ ਹਾਂ, ਅਸੀਂ ਤੇ ਲਿਸਟ ਲੈ ਕਰਕੇ ਬੈਠਦੇ ਹਾਂ, ਫਰਿਆਦਾਂ ਦੀ ਲਿਸਟ ਹੀ ਨਹੀਂ ਖਤਮ ਹੋਈ। ਮਨ ਤੇ ਤਨ ਕਿਸ ਨੂੰ ਭੇਟ ਕਰਾਂਗੇ? ਔਰ ਜਦ ਤੱਕ ਤਨ ਔਰ ਮਨ ਗੁਰੂ ਨੂੰ ਅਰਪਣ ਨਹੀਂ ਹੋਏਗਾ, ਭੇਟ ਨਹੀਂ ਹੋਏਗਾ, ਇਹ ਮਾਰਗ ਅੱਜ ਤੱਕ ਕਿਸੇ ਨੂੰ ਦਿਖਾਈ ਨਹੀਂ ਦਿੱਤਾ। ਪਿਤਰਯਾਨ ਜਾਂ ਕਿ ਦੇਵਯਾਨ ਮਾਰਗ ਜਿਸ ਨੂੰ ਕਿਹਾ ਜਾਂਦਾ ਨਾ, ਇਹ ਯਾਨ ਵਾਲੇ ਮਾਰਗ ਉਸੇ ਨੂੰ ਨਜ਼ਰ ਆਉਂਦੇ ਨੇ। ਇਹ ਮੰਡਲਾ ਤੋਂ ਮਾਰਗ ਉਹੀ ਪਾਰ ਕਰ ਸਕਦੀ ਹੈ ਆਤਮਾ ਜਿਹੜੀ ਤਨ ਔਰ ਮਨ ਆਪਣੇ ਗੁਰੂ ਨੂੰ ਭੇਟ ਕਰ ਦਿੰਦੀ ਹੈ। ਅਗਰ ਤਨ ਔਰ ਮਨ ਗੁਰੂ ਨੂੰ ਭੇਟ ਨਹੀਂ ਕੀਤਾ ਤੇ ਜਿਤਨੇ ਮਰਜ਼ੀ ਜਪ, ਕਰੋੜਾਂ ਹੀ ਯੁੱਗ ਜਪ ਕਰ ਲਓ, ਕਰੋੜਾਂ ਹੀ ਸਤਿਗੁਰਾਂ ਦੀ ਗੱਦੀ ਦੇ ਚੱਕਰ ਲਗਾ ਕੇ ਸਲਾਮਾਂ ਕਰ ਲਓ, ਕੁਛ ਨਹੀਂ ਜੇ ਬਣਨ ਵਾਲਾ, ਕਾ ਔਰ ਖਾ ਕੁਛ ਵੀ ਨਹੀਂ ਬਣੇਗਾ। ਫਿਰ ਵੀ ਅਸੀਂ ਸਮਝ ਨਹੀਂ ਕਰਦੇ, ਆਪਣੀ ਹਸਤੀ ਮਿਟਾਈ ਜਾ ਰਿਹਾ। ਜਦ ਤੱਕ ਇਹ ਤਨ ਔਰ ਮਨ ਮੌਜੂਦ ਹੈ ਤਦ ਤੱਕ ਮਸਲਾ ਹੱਲ ਹੋ ਹੀ ਨਹੀਂ ਸਕਦਾ। ਹੁਣ ਆਪਣਾ ਵਜਨ ਅਸੀਂ ਘਰ ਜਾ ਕੇ ਜ਼ਰੂਰ ਤੋਲਣਾ ਕਿ ਕਿਆ ਸਾਡਾ ਵਜਨ ਘੱਟ ਰਿਹਾ ਕਿ ਵੱਧ ਰਿਹਾ, ਤੇ ਵਿਚਾਰ ਕਰਕੇ ਦੇਖ ਲਓ। ਅਗਰ ਮਨ ਦੀ ਲਿਸਟ ਵੱਧ ਰਹੀ ਹੈ, ਵਜਨ ਵੱਧ ਰਿਹਾ, ਤੇ ਅਸੀਂ ਇਸ ਪੌੜੀ ਤੇ ਅੱਜ ਤੱਕ ਪੈਰ ਹੀ ਨਹੀਂ ਰੱਖਿਆ। ਬੇਸ਼ੱਕ ਅਸੀਂ ਸਤਿਗੁਰ ਦੇ ਚੱਕਰ ਲਗਾਉਂਦੇ 40 ਸਾਲ 50 ਸਾਲ ਹੋ ਗਏ, ਅੱਜ ਤੱਕ ਨਾ ਕੁਝ ਮਿਲਿਆ ਨਾ ਮਿਲ ਰਿਹਾ, ਅੱਗੇ ਵੀ ਕੁਝ ਨਹੀਂ ਮਿਲੇਗਾ। ਕੁਝ ਦਾ ਭਾਵ ਹੈ ਕਿ ਸ਼ਬਦ ਨਹੀਂ ਮਿਲੇਗਾ। ਬਾਕੀ ਜਿਹੜੀਆਂ ਚੀਜ਼ਾਂ ਅਸੀਂ ਇਕੱਠੀਆਂ ਕਰ ਰਹੇ ਹਾਂ ਉਹ ਤੇ ਇਸ ਮੁਲਕ ਦੇ ਵਿੱਚ ਇੱਕ ਚਿਣ ਮੈਂ ਪਿਆ ਪੁਰਾ ਝੂਠਾ ਰੁਦਨ ਹੋਆ ਦੁਆਲੇ। ਇਹ ਰੋਣਾ ਪਿਟਣਾ ਵੀ ਝੂਠਾ, ਇੱਕ ਪਲ ਦੇ ਵੀ ਸਾਰੀ ਵਸਤੂ ਔਰ ਸੰਬੰਧ ਇੱਥੇ ਹੀ ਰਹਿ ਜਾਣੇ। ਨਾਂਗਾ ਆਇਆ ਔਰ ਨਾਂਗਾ ਹੀ ਉੱਡ ਜਾ ਸੀ, ਨੰਗੇ ਹੀ ਚਲੇ ਜਾਣਾ, ਨੰਗੇ ਹੀ ਰੋਂਦੇ ਪਿੱਟਦੇ ਆਏ, ਰੋਂਦੇ ਪਿੱਟਦੇ ਹੀ ਚਲੇ ਗਏ। ਯਾਨੀ ਕਿ ਇਹ ਤਾਕਤ ਚੁੱਤੀ ਆਈ ਔਰ ਸੁੱਤੀ ਚਲੀ ਗਈ, ਅਸੀਂ ਹਾਸਲ ਹੀ ਨਾ ਕਰ ਸਕੇ। ਤੇ ਇਸ ਮਜ਼ਬੂਰ ਨੂੰ ਸਮਝਣ ਵਾਸਤੇ ਬੁੱਧੀ ਚਾਹੀਦੀ ਹੈ, ਉਹ ਬੁੱਧੀ ਮਿਲਦੀ ਹੈ ਸਾਧਸੰਗ ਦੇ ਵਿੱਚ, ਔਰ ਸਾਧਸੰਗ ਅਸੀਂ ਅਟੈਂਡ ਨਹੀਂ ਕਰਨਾ ਚਾਹੁੰਦੇ। ਸਾਡਾ ਕਲਿਆਣ ਕੌਣ ਕਰੇਗਾ, ਆਪਣੇ ਆਪ ਵਿਚਾਰ ਕਰੋ।
ਕੋਈ ਆਣ ਇਸ ਦੇਸਾ ਦੇਈ ਪ੍ਰਭ ਕੇਰਾ, ਹਿਰਦੇ ਅੰਦਰ ਮਨ ਤਨ ਮੀਠ ਲਗੇ।
ਹਿਰਦੇ ਦੇ ਅੰਦਰ ਮਨ ਔਰ ਤਨ ਨੂੰ ਇਹ ਮਿੱਠਾ ਕਦੋਂ ਲੱਗਦਾ ਪਰਮਾਤਮਾ ਨੂੰ ਮਿਲਣ ਵਾਸਤੇ? ਜਦੋਂ ਕੋਈ ਸੱਚਖੰਡ ਤੋਂ ਆ ਕਰਕੇ ਇਸ ਮੁਲਕ ਦੇ ਵਿੱਚ ਇਹ ਉਚਾਰਨ ਕਰਦਾ ਨਾ ਕਿ ਮੈਂ ਤੁਹਾਨੂੰ ਪਰਮਾਤਮਾ ਦੇ ਮਿਲਣ ਦੇ ਕਾਬਿਲ ਬਣਾ ਦਿਆਂਗਾ, ਤੇ ਸੱਚਮੁੱਚ ਤਨ ਔਰ ਮਨ ਜਿਹੜੇ ਨੇ ਪੁਲਕਿਤ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਸਦੇ ਅੰਦਰ ਸ਼ੋਕ ਪੈਦਾ ਹੋ ਚੁੱਕਾ। ਔਰ ਅਗਰ ਸਾਡਾ ਸ਼ੋਕ ਸੰਸਾਰ ਦਾ ਹੈ ਤੇ ਫਿਰ ਜਿਤਨਾ ਮਰਜ਼ੀ ਕੋਈ ਕਰਕੇ ਸਾਨੂੰ ਸੰਦੇਸ਼ਾ ਦੇ, ਭਾਈ ਕੋਈ ਸੰਤ ਆਏ ਨੇ, ਸਤਸੰਗ ਹੋਣ ਲੱਗਾ, ਉਹ ਸੱਚਖੰਡ ਦੀ ਬਾਣੀ ਆਉਣ ਲੱਗੀ ਹੈ, ਉਸ ਨੂੰ ਫਰਕ ਨਹੀਂ ਪੈਂਦਾ। ਅਗਰ ਫਰਕ ਪੈ ਵੀ ਗਿਆ, ਹੁਕਮ ਕਰਕੇ ਬੈਠ ਵੀ ਗਿਆ, ਤੇ ਯਾਨੀ ਕਿ ਜੈਸਾ ਭਾਂਡਾ ਹੋਏਗਾ ਸਤਸੰਗ ਦੇ ਵਿੱਚ ਵੈਸੀ ਵਸਤੂ ਉਸਨੂੰ ਪ੍ਰਾਪਤ ਹੋਏਗੀ। ਅਗਰ ਮਨ ਰੂਪੀ ਭਾਂਡਾ ਉਲਟਾ ਪਿਆ ਹੋਇਆ ਤੇ ਜਿਤਨੇ ਮਰਜ਼ੀ ਸਤਸੰਗ ਅਟੈਂਡ ਕਰ ਲਏ ਸੱਚਖੰਡ ਵਾਲੇ, ਉਸਨੂੰ ਕਾ ਔਰ ਖਾ ਕੱਖ ਵੀ ਪ੍ਰਾਪਤ ਨਹੀਂ ਹੋਇਆ। ਕਾਰਨ ਕੀ ਹੈ? ਕਿ ਬਰਤਨ ਉਲਟਾ, ਮਨ ਉਲਟਾ, ਉਲਟੇ ਦਾ ਭਾਵ ਹੈ ਕਿ ਸੰਸਾਰ ਦੀ ਤਰਫ ਦੌੜ ਰਿਹਾ, ਔਰ ਜਦ ਤੱਕ ਇਹ ਸੰਸਾਰ ਦੀ ਤਰਫ ਦੌੜਨਾ ਬੰਦ ਨਹੀਂ ਕਰੇਗਾ, ਭਾਂਡਾ ਸਿੱਧਾ ਨਹੀਂ ਕਰੇਗਾ, ਭਾਂਡਾ ਸਿੱਧਾ ਹੋਏਗਾ ਜਦੋਂ ਪਰਮਾਤਮਾ ਦਾ ਸ਼ੋਕ ਪੈਦਾ ਕਰੇਗਾ, ਤਦ ਤੱਕ ਉਹਨੂੰ ਇਹਨਾਂ ਸਤਸੰਗਾਂ ਤੋਂ ਕੁਛ ਵੀ ਹਾਸਲ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਅੰਦਰ ਸ਼ੋਕ ਪੈਦਾ ਹੋ ਗਿਆ, ਮਨ ਔਰ ਤਨ ਨੂੰ ਮਿੱਠਾ ਲੱਗਦਾ। ਅਗਰ ਕੋਈ ਆ ਕਰਕੇ ਮੈਨੂੰ ਸੰਦੇਸ਼ਾ ਦੇਵੇ ਕਿ ਕੋਈ ਤਾਕਤ ਆਈ ਹੈ ਇਸ ਸੱਚਖੰਡ ਤੋਂ ਉਤਰ ਕਰਕੇ ਇਸ ਜਗਤ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਸੰਦੇਸ਼ ਦੇ ਰਹੀ ਹੈ, ਰਸਤਾ ਦੇ ਰਹੀ ਹੈ।
ਮਸਤਕ ਕਾਟ ਦਿਉ ਚਰਣਾ ਤਲ, ਜੋ ਹਰ ਪ੍ਰਭ ਮੇਲੇ।
ਕਹਿੰਦੇ ਨੇ ਮੈਂ ਆਪਣਾ ਸਿਰ ਵੀ ਕੱਟ ਕੇ ਉਹਦੇ ਚਰਨਾਂ ਦੇ ਤੱਲੇ ਰੱਖ ਦਵਾਂ, ਜਿਹੜਾ ਸੱਚਖੰਡ ਤੋਂ ਇਸ ਬਾਣੀ ਨੂੰ ਉਚਾਰਿਤ ਕਰ ਦਵੇ ਇਸ ਮੁਲਕ ਦੇ ਵਿੱਚ ਆ ਕਰਕੇ, ਕਿ ਮੈਂ ਪਰਮਾਤਮਾ ਨੂੰ ਮਿਲਣ ਦੇ ਤੈਨੂੰ ਕਾਬਿਲ ਬਣਾ ਦਾਂਗਾ, ਤੈਨੂੰ ਰਸਤਾ ਦਿਆਂਗਾ। ਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ ਕਿ ਇਹ ਸਾਰਾ ਇਸ਼ਾਰਾ ਕੀਤਾ ਜਾ ਰਿਹਾ ਸਤਿਗੁਰ ਦੀ ਤਰਫ। ਉਹ ਗੁਰੂ, ਉਹ ਸਤਿਗੁਰੂ ਜਿਹੜਾ ਸੱਚਖੰਡ ਦੀ ਇਸ ਤਾਕਤ ਨੂੰ ਇਸ ਜਗ੍ਹਾ ਦੇ ਵਿੱਚ ਪ੍ਰਗਟ ਕਰਦਾ, ਕੋਈ ਛੋਟੀ ਹਸਤੀ ਨਹੀਂ, ਉਹ ਪਰਮਾਤਮਾ ਯਾਨੀ ਸਤ ਰਾਮ ਦਾ ਆਪਣਾ ਹੀ ਰੂਪ ਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦ ਮੈਂ ਆਪਣਾ ਤਨ, ਮਨ ਔਰ ਸਿਰ ਉਸਦੇ ਚਰਨਾਂ ਦੇ ਤੱਲੇ ਰੱਖਣ ਵਾਸਤੇ ਤਿਆਰ ਹਾਂ, ਤੇ ਸਾਡਾ ਕੀ ਫਰਜ਼ ਬਣਦਾ? ਅਸੀਂ ਗੁਰੂ ਨਾਨਕ ਸਾਹਿਬ ਦੇ ਭਗਤ ਬਣੀ ਫਿਰਦੇ ਹਾਂ, ਤੇ ਕਿਆ ਸਾਡਾ ਫਰਜ਼ ਨਹੀਂ ਬਣ ਜਾਂਦਾ ਕਿ ਅਸੀਂ ਤਨ ਔਰ ਮਨ ਗੁਰੂ ਦੇ ਉੱਪਰ ਕੁਰਬਾਨ ਕਰ ਦਈਏ, ਆਪਣਾ ਸਿਰ ਉਹਦੇ ਚਰਨਾਂ ਦੇ ਤੱਲੇ ਰੱਖ ਦਈਏ, ਜਿਸ ਸਥਾਨ ਤੇ ਉਹਦੇ ਚਰਨ ਪੈਣ ਉਹਦੇ ਤੱਲੇ ਆਪਣੇ ਸਰੀਰ ਦਾ ਰੋਮ ਰੋਮ ਕੱਟ ਕੇ ਰੱਖ ਦਈਏ, ਇਹ ਸਾਡਾ ਫਰਜ਼ ਬਣਦਾ। ਪਰ ਅਸੀਂ ਫਿਰ ਵੀ ਬੇਸ਼ਰਮ ਹੋ ਕਰਕੇ ਜੋ ਹੈ ਇਸ ਰਸਤੇ ਨੂੰ ਅਪਣਾਉਣਾ ਹੀ ਨਹੀਂ ਚਾਹੁੰਦੇ। ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਗੁਣ ਗੁਰੂ ਨਾਨਕ ਸਾਹਿਬ ਦੇ ਗਾਉਂਦੇ ਹਾਂ, ਪਰ ਰਸਤਾ ਅਸੀਂ ਬ੍ਰਹਮ ਦਾ, ਕਾਲ ਦਾ ਅਪਣਾ ਰੱਖਿਆ, ਤੇ ਸਾਡੀ ਆਤਮਾ ਦਾ ਕਲਿਆਣ ਕਦੋਂ ਔਰ ਕਿਸ ਯੁੱਗ ਦੇ ਵਿੱਚ ਹੋਏਗਾ, ਵਿਚਾਰ ਕਰੋ।
ਚਲ ਚਲ ਸਕੀ ਹਮ ਪ੍ਰਭ ਪਰ ਬੋ
ਕਹਿੰਦੇ ਨੇ ਆਓ ਸਖੀਓ ਸਾਰੇ ਮਿਲ ਕਰਕੇ ਅਸੀਂ ਉਸ ਪਰਮਾਤਮਾ ਦੇ ਬੋਧ ਨੂੰ ਗਿਆਨ ਨੂੰ ਪ੍ਰਾਪਤ ਕਰੀਏ ਕਿ ਪਰਮਾਤਮਾ ਦੇ ਅੰਦਰ ਕਿਹੜੇ ਗੁਣ ਨੇ। ਗੁਣ ਪ੍ਰਭ ਪ੍ਰਬੋਧਿਆ ਦਾ ਮਤਲਬ ਹੈ ਕਿ ਵਿਸ਼ਲੇਸ਼ਣ ਕਰੀਏ ਕਿ ਪਰਮਾਤਮਾ ਨੂੰ ਕਿਹੜੀ ਚੀਜ਼ ਅੱਛੀ ਲੱਗਦੀ ਹੈ। ਉਸ ਦੇ ਬਾਅਦ ਕਹਿੰਦੇ ਗੁਣ ਕਾਮਣ ਗੁਣ ਗਾਵਣ ਕਰ ਲਈਏ, ਯਾਨੀ ਕਿ ਗੁਣ ਕਾਮਣ ਕਰਕੇ ਗੁਣ ਉਹ ਵਾਲੇ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰਕੇ ਅਸੀਂ ਹਰ ਪ੍ਰਭ ਲਈਏ, ਹਰੀ ਪ੍ਰਭੂ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਈਏ। ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਆਤਮਾ ਤਦ ਤੱਕ ਉਸ ਸ਼ਬਦ ਦੇ ਵਿੱਚ ਲੀਨ ਹੋਣ ਦੇ ਕਾਬਿਲ ਨਹੀਂ ਬਣ ਸਕਦੀ ਜਦ ਤੱਕ ਉਸਦੇ ਗੁਣਾਂ ਨੂੰ ਧਾਰਨ ਨਹੀਂ ਕਰਦੀ। ਅਸੀਂ ਪਰਮਾਤਮਾ ਨੂੰ ਸੱਚ ਕਹਿੰਦੇ ਹਾਂ ਤੇ ਸਾਨੂੰ ਅੰਦਰੋਂ ਔਰ ਬਾਹਰੋਂ ਸੱਚਾ ਹੋਣਾ ਪਏਗਾ, ਯਾਨੀ ਕਿ ਬਿਨਾਂ ਤਨ ਔਰ ਮਨ ਦੇ ਹੀ ਉਹ ਸ਼ਬਦ ਮਿਲਦਾ ਹੈ ਤੇ ਸਾਨੂੰ ਇਸ ਤਨ ਰੂਪੀ ਮਨ ਰੂਪੀ ਕਬਰ ਦੇ ਵਿੱਚੋਂ ਪਿੰਜਰੇ ਚੋਂ ਨਿਕਲਣਾ ਪਏਗਾ ਔਰ ਇਹ ਲੜਾਈ ਜੀਵ ਨੂੰ ਖੁਦ ਕਰਨੀ ਪਏਗੀ। ਯਾਨੀ ਕਿ ਜਦ ਤੱਕ ਇਹ ਗੁਣ ਜਿਹੜੇ ਕਿ ਅਸੀਂ ਪਰਮਾਤਮਾ ਦੇ ਦੇਖਦੇ ਹਾਂ, ਵਿਚਾਰ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ, ਸ਼ਬਦ ਵਿਚਾਰ ਹੁੰਦੀ ਹੈ, ਉਹਦਾ ਭਾਵ ਕੀ ਹੈ ਕਿ ਪਰਮਾਤਮਾ ਦੇ ਅੰਦਰ ਇਹ ਗੁਣ ਮੌਜੂਦ ਨੇ ਤੇ ਇੱਕ ਇੱਕ ਕਰਕੇ ਜਦੋਂ ਇਹ ਗੁਣ ਅਸੀਂ ਆਪਣੇ ਅੰਦਰ ਪੈਦਾ ਕਰ ਲਵਾਂਗੇ ਤੇ ਉਹਦੇ ਵਿੱਚ ਮਿਲਣ ਦੇ ਕਾਬਿਲ ਆਪਣੇ ਆਪ ਬਣ ਜਾਵਾਂਗੇ। ਕਿਸੇ ਦੀ ਗੁਲਾਮੀ ਕਰਨ ਦੀ ਲੋੜ ਨਹੀਂ, ਕਿਸੇ ਦੇ ਤੱਕਰ ਕੱਟਣ ਦੀ ਜ਼ਰੂਰਤ ਨਹੀਂ। ਇਹ ਹਰ ਇੱਕ ਜੀਵਾਤਮਾ ਦਾ ਆਪਣਾ ਨਿੱਜੀ ਵਿਸ਼ੇ ਹੈ, ਪਰ ਹੋਏਗਾ ਉਦੋਂ ਹੀ ਪੂਰਾ ਜਦੋਂ ਅਸੀਂ ਇਹ ਗੁਣਾਂ ਨੂੰ ਹਾਸਲ ਕਰਨ ਦੇ ਕਾਬਿਲ ਬਣ ਜਾਵਾਂਗੇ।
ਭਗਤ ਵਚਲੇ ਉਹਾਂ ਕੋ ਨਾਮ ਕਈ ਅਤੇ ਸਰਣ ਪ੍ਰਭੂ ਤਿਸੇ ਪਾਛੇ ਪਈ।
ਭਗਤ ਵਚਲ ਕਹਿੰਦੇ ਨੇ ਪਰਮਾਤਮਾ ਦਾ ਨਾਂ ਹੈ ਭਗਤ। ਭਗਤ ਵਚਲ ਯਾਨੀ ਕਿ ਸੰਰਕਸ਼ਕ, ਭਗਤਾਂ ਨੂੰ ਸੰਰਕਸ਼ਣ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ ਆਪ ਹੈ। ਪਰ ਜਦ ਤੱਕ ਅਸੀਂ ਉਹਦੀ ਸ਼ਰਨ ਦੇ ਵਿੱਚ ਨਹੀਂ ਜਾਵਾਂਗੇ ਤੇ ਸਾਨੂੰ ਸ਼ਰਨ ਦੇਗਾ ਕੌਣ? ਔਰ ਇਹ ਸ਼ਰਨ ਮਿਲਦੀ ਹੈ ਗੁਰੂ ਦੇ ਜ਼ਰੀਏ, ਸਾਧਨ ਹੈ ਗੁਰੂ। ਗੁਰੂ ਦੇ ਜ਼ਰੀਏ ਅਸੀਂ ਅਗਰ ਅਕਾਲ ਪੁਰਖ ਦੀ ਆਸਕਤੀ ਪੈਦਾ ਕਰ ਲਈਏ, ਉਹਦੀ ਸ਼ਰਨ ਦੇ ਵਿੱਚ ਚਲੇ ਜਾਈਏ ਤੇ ਫਿਰ ਆਤਮਾ ਦਾ ਕਲਿਆਣ ਅਵਸ਼ ਹੋ ਜਾਂਦਾ। ਖਿਮਾ ਦਾ ਸ਼ਿੰਗਾਰ ਕਰੇ ਯਾਨੀ ਕਿ ਖਿਮਾ ਮੰਗ ਲਵੇ ਉਸ ਪਰਮਾਤਮਾ ਦੇ ਕਰੋ। ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ, ਪ੍ਰਭੂ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਖਿਮਾ ਦਾ ਸ਼ਿੰਗਾਰ ਕਰੋ। ਮਨ ਦੀਪਕ, ਮਨ ਰੋਸ਼ਨ ਹੋ ਜਾਂਦਾ ਹੈ ਗੁਰ ਗਿਆਨ ਬਲਈਆ। ਗੁਰੂ ਗਿਆਨ, ਗਿਆਨ ਕਹਿੰਦੇ ਨੇ ਸ਼ਬਦ ਨੂੰ। ਗਿਆਨ ਰੂਪੀ ਦੀਪਕ ਜਿਹੜਾ ਕਦੋਂ ਰੋਸ਼ਨ ਹੋਏਗਾ? ਜਦੋਂ ਕਿ ਅਸੀਂ ਆਪਣੇ ਆਪ ਦੀ ਲਸਟ ਨੂੰ ਖਤਮ ਕਰ ਲਾਂਗੇ। ਹੋਰ ਕੋਈ ਵੀ ਤਰੀਕਾ ਨਹੀਂ ਹੈ ਜਦ ਤੱਕ ਸ਼ਰਨ ਦੇ ਵਿੱਚ ਜਾ ਕਰਕੇ ਛਮਾ ਨਹੀਂ ਮੰਗਦੇ। ਇਸ ਆਤਮਾ ਨੂੰ ਕਲਿਆਣ ਦੇ ਕਾਬਿਲ ਅਸੀਂ ਬਣਾ ਹੀ ਨਹੀਂ ਸਕਦੇ ਔਰ ਇਹ ਸ਼ਿੰਗਾਰ ਕਿਸੇ ਨੇ ਅੱਜ ਤੱਕ ਨਹੀਂ ਕੀਤਾ। ਅਸੀਂ ਜਿਤਨੀ ਵਿਧੀਆਂ ਦਾ ਅਹੰਕਾਰ ਲੈ ਕਰਕੇ ਬੈਠੇ ਹਾਂ, ਇਹ ਸਾਰੇ ਹੀ ਅਹੰਕਾਰ ਜਿਹੜੇ ਨੇ ਸਾਨੂੰ ਬ੍ਰਹਮ ਦੇ ਮੂਲ ਚ ਲੈ ਜਾ ਕਰਕੇ ਹੀ ਖਤਮ ਕਰਨ।
ਰਸ ਰਸ ਭੋਗ ਕਰੇ ਪ੍ਰਭ ਮੇਰਾ,
ਉਸ ਵਕਤ ਕਹਿੰਦੇ ਨੇ ਜਦੋਂ ਇਸ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਆ, ਮਨ ਉਸ ਪ੍ਰਕਾਸ਼ ਦੇ ਨਾਲ ਜੁੜਦਾ ਹੈ, ਉਸ ਵਕਤ ਪਲ ਪਲ ਉਸ ਦੇ ਵਿੱਚ ਲੀਨ ਹੋ ਜਾਂਦਾ, ਉਸ ਦੇ ਨਾਲ ਰਲੀਆਂ ਮਨਾਉਂਦਾ, ਫਿਰ ਇਹ ਅੱਜ ਮਨ ਅੰਦਰ ਨਹੀਂ ਜਾਂਦਾ, ਫਿਰ ਇਹ ਮਨ ਉਸ ਵਕਤ ਬਾਹਰ ਨਹੀਂ ਆਉਂਦਾ, ਇਹ ਉਸੀ ਦਾ ਹੀ ਰੂਪ ਹੋ ਕਰਕੇ, ਉਸੀ ਦਾ ਹੀ ਅੰਸ਼ ਹੋ ਕਰਕੇ ਉਸ ਬ੍ਰਹਮ ਦੇ ਵਿੱਚ ਸਮਾ ਜਾਂਦਾ। ਉਹ ਜੜ ਚੇਤਨ ਦੀ ਗੱਡ ਖੁੱਲ ਕਰਕੇ ਆਤਮਾ ਆਪਣੇ ਘਰ ਜਾਣ ਦੇ ਕਾਬਿਲ ਬਣ ਜਾਂਦਾ।
ਹਰ ਹਰ ਹਾਰੇ ਕੰਠੇ ਹੈ ਬਨੀਆਂ, ਮਨ ਮੋਤੀ ਚੂਰ ਵੱਡ ਗਹਿਨ ਗਨਈਆ।
ਮਨ ਮੋਤੀ ਚੂਰ ਵੱਡ ਗਹਿਨ ਗਨਈਆ, ਮਨ ਜਿਹੜਾ ਹੈ ਗਹਿਣਾ ਬਣ ਜਾਂਦਾ, ਵੱਡਾ ਗਹਿਣਾ। ਇਸ ਵਕਤ ਇਹ ਦੁਸ਼ਮਣ ਬਣਿਆ ਨਾ, ਵੱਡਾ ਗਹਿਣਾ ਕਦੋਂ ਬਣ ਜਾਂਦਾ? ਜਦੋਂ ਅੰਦਰ ਜੁੜ ਜਾਂਦਾ। ਕੈਸਾ ਗਹਿਣਾ? ਮੋਤੀ ਚੂਰ, ਮੋਤੀਆਂ ਦੇ ਨਾਲ ਜੜਿਆ ਆ ਚੂੜਾ ਮਣੀ, ਯਾਨੀ ਕਿ ਹੱਥਾਂ ਦਾ ਚੂੜਾ ਬਣ ਜਾਂਦਾ, ਸਾਧਨ ਬਣ ਜਾਂਦਾ ਮਨ। ਕਹਿ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਿਖਾਈ ਜੀਓ। ਅੰਤਰ ਦੇ ਵਿੱਚ ਦਸਵੇਂ ਦੁਆਰੇ ਮਨ ਦੁਆਰਾ ਹੀ ਨਾਮ ਨੂੰ ਅਸੀਂ ਲੱਗ ਸਕਦੇ ਹਾਂ, ਪਰ ਕਦੋਂ? ਜਦੋਂ ਗੁਰੂ ਪੂਰਾ ਮਿਲ ਜਾਏ ਤੇ ਵੱਡਾ ਗਹਿਣਾ ਬਣ ਜਾਂਦਾ। ਅਗਰ ਇਹ ਅਸੀਂ ਇਸ ਨੂੰ ਮਾਰ ਲਈਏ, ਇਸ ਦੇ ਵਿੱਚੋਂ ਨਿਕਲ ਜਾਈਏ, ਔਰ ਗਲੇ ਦਾ ਹਾਰ ਕੀ ਹੈ? ਹਰੀ ਰੂਪੀ ਨਾਮ ਜਿਹੜਾ ਗਲੇ ਦਾ ਹਾਰ ਬਣ ਜਾਏ। ਯਾਨੀ ਕਿ ਸ਼ਿੰਗਾਰ ਦੇ ਰਹੇ ਨੇ ਆਤਮਾ ਨੂੰ ਕਿ ਇਸ ਤਰੀਕੇ ਦੇ ਨਾਲ ਸ਼ਿੰਗਾਰ ਕਰਕੇ ਇਹਨਾਂ ਗੁਣਾਂ ਨੂੰ ਪ੍ਰਾਪਤ ਕਰਕੇ ਹੀ ਆਤਮਾ ਜਿਹੜੀ ਹੈ ਆਪਣੇ ਕਲਿਆਣ ਦੇ ਕਾਬਿਲ ਬਣ ਸਕਦੀ ਹੈ।
ਹਰ ਹਰ ਸਰਦਾਸ ਜੀ ਵਿਛਾਈ,
ਇਹ ਮਨ ਅੰਤਰ ਜਾ ਕੇ ਫਿਰ ਬਾਹਰ ਨਹੀਂ ਆਉਂਦਾ। ਕਾਰਨ ਕੀ ਹੈ ਕਿ ਅਸੀਂ ਵਿਚਾਰ ਕਰਕੇ ਦੇਖ ਲਓ, ਅਗਰ ਸਾਡਾ ਉਸ ਪਰਮਾਤਮਾ ਦੇ ਉੱਪਰ ਯਕੀਨ ਹੋਵੇ ਤੇ ਯਕੀਨ ਹੁੰਦੇ ਹੀ ਪਿਆਰ ਪੈਦਾ ਹੋ ਜਾਂਦਾ, ਔਰ ਅਗਰ ਪਿਆਰ ਹੋਵੇ ਤੇ ਪਿਆਰ ਦੇ ਵਿੱਚੋਂ ਸ਼ਰਧਾ ਵੀ ਪੈਦਾ ਹੁੰਦੀ। ਸ਼ਰਧਾ ਨੂੰ ਅਸੀਂ ਵਿਅਕਤ ਨਹੀਂ ਕਰ ਸਕਦੇ, ਯਾਨੀ ਕਿ ਇੱਕ ਮਨ ਦਾ ਭਾਵ ਹੈ, ਯਾਨੀ ਕਿ ਸ਼ਰਧਾ ਰੂਪੀ ਭਾਵ ਨੂੰ प्राप्त करने दे बाद ही आत्मा जड़िए जन चेतन की गंढ नूं खुलण दे काबिल बनती है, उस तो पहले कदी भी नहीं। ਹੋਰ ਸਾਰੇ ਸ਼ਿੰਗਾਰ ਜਿਹੜੇ ਨੇ ਵਿਅਰਥ ਚਲੇ ਜਾਂਦੇ ਨੇ ਜਿਹੜੇ ਅਸੀਂ ਕਰਕੇ ਬੈਠੇ ਹਾਂ, ਕਿਹੜੇ? ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਕਹਿ ਪ੍ਰਭ ਅਵਰ ਅਵਰ ਕਿਛ ਕੀਜੇ। ਇਸ ਵਕਤ ਸੱਚਖੰਡ ਤੋਂ ਪਰਮਾਤਮਾ ਜੋ ਉਪਦੇਸ਼ ਦੇ ਰਹੇ ਨੇ, ਸਾਡੇ ਝੋਲੀਆਂ ਤਕਸੀਮ ਕਰ ਰਹੇ ਨੇ, ਉਹਦੇ ਜੋ ਕੁਛ ਕਿਹਾ ਗਿਆ, ਅਸੀਂ ਇਹ ਕੁਝ ਨਾ ਕਰੀਏ, ਉਹ ਕੁਝ ਕਰੀਏ ਜੋ ਕੁਝ ਸਾਡਾ ਮਨ ਕਹਿੰਦਾ। ਤੇ ਕਹਿੰਦੇ ਨੇ ਸਾਰਾ ਬਾਦ ਸ਼ਿੰਗਾਰ ਫੋਕਟ ਫੋਕਟਈਆ, ਯਾਨੀ ਕਿ ਬਾਕੀ ਜਿਤਨੇ ਵੀ ਸ਼ਿੰਗਾਰ ਨੇ, ਜਿਤਨੀ ਵੀ ਵਿਧੀਆਂ ਲੈ ਕਰਕੇ ਬੈਠਾ, ਜਿਤਨੇ ਵੀ ਡੇਰੇ ਮੰਦਰ ਗੁਰਦੁਆਰਾ ਦੇ ਚੱਕਰ ਕੱਟ ਰਿਹਾ, ਜੋ ਕੁਛ ਵੀ ਤੂੰ ਕਰ ਰਿਹਾ ਇਸ ਬਾਣੀ ਦੇ ਇਲਾਵਾ, ਜੋ ਕੁਛ ਵੀ ਤੂੰ ਧਾਰਨ ਕੀਤਾ, ਕਹਿੰਦੇ ਨੇ ਸਾਰਾ ਸ਼ਿੰਗਾਰ ਤੇਰਾ ਵਿਅਕਤ ਚਲਾ ਜਾਏਗਾ। ਫੋਕਟ ਫੋਕਟ ਕਹਿੰਦੇ ਨੇ ਜਿਹਦਾ ਕੁਛ ਵੀ ਅਰਥ ਨਹੀਂ ਨਿਕਲਦਾ, ਯਾਨੀ ਕਿ ਆਤਮਾ ਨੂੰ ਪਕੜ ਕੇ ਫਿਰ 84 ਲੱਖ ਜਾਮਿਆਂ ਦੇ ਵਿੱਚ ਜੰਮਣ ਔਰ ਮਰਨ ਦਾ ਦੁੱਖ ਸਹਿਣ ਵਾਸਤੇ ਤਕੇਲ ਦਿੱਤੀ ਜਾਏ। ਪ੍ਰਭ ਲਿਓ ਸੁਹਾਗਣ ਥੂਕ ਮੁੱਖ ਪਈਆ, ਇੱਕ ਦੇ ਮੂੰਹ ਤੇ ਥੁੱਕ ਪੈਂਦੀ ਹੈ ਜਿਹੜੀ ਕਿ ਅਸੀਂ ਛੁਪਾਉਣ ਦੀ ਕੋਸ਼ਿਸ਼ ਕਰਾਂ, ਸਾਰਿਆਂ ਦੇ ਮੂੰਹ ਤੇ ਥੁੱਕ ਪਈ ਹੋਈ ਹੈ। ਇੱਥੇ ਸਾਰੇ ਜਗਤ ਦੀ ਵਿਚਾਰ ਕਰਕੇ ਦੇਖ ਲਓ, ਉਜਲਾ ਮੁੱਖ ਕਿਸਦਾ? ਸੁਹਾਗਣ ਕੌਣ ਹੈ? ਸੁਹਾਗਣ ਉਹ ਹੈ ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ। ਕੀ ਉਹ ਸ਼ਿੰਗਾਰ ਮਿਲਣ ਕੇ ਤਾਈ, ਯਾਨੀ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਅਸੀਂ ਸਾਰਿਆਂ ਨੇ ਸ਼ਿੰਗਾਰ ਕੀਤਾ, ਪਰ ਇੱਕ ਨੇ ਚਤੁਰਾਈ ਦਾ ਸ਼ਿੰਗਾਰ ਕੀਤਾ, ਇੱਕ ਨੇ ਜਿਹੜਾ ਪਰਮਾਤਮਾ ਦੇ ਅੱਗੇ ਸ਼ਿੰਗਾਰ ਕੀਤਾ। ਹੁਣ ਦੀਨ ਦਾ ਸ਼ਿੰਗਾਰ ਕਿਹੜਾ? ਯਾਨੀ ਕਿ ਬਾਣੀ ਦੇ ਅਨੁਸਾਰ ਅਮਲ ਜਿਸਨੇ ਕੀਤਾ ਉਸਦਾ ਸ਼ਿੰਗਾਰ ਤੇ ਜਿਹੜਾ ਪਰਮਾਤਮਾ ਕਬੂਲ ਕਰ ਲੈਂਦਾ ਉਹ ਸੁਹਾਗਿਨ ਹੋ ਜਾਂਦੀ ਹੈ, ਯਾਨੀ ਸੱਚਖੰਡ ਪ੍ਰਵੇਸ਼ ਕਰ ਜਾਂਦੀ ਹੈ। ਔਰ ਜਿਹੜੇ ਮਨ ਦੇ ਹੁਕਮ ਦੇ ਅਨੁਸਾਰ ਸ਼ਿੰਗਾਰ ਕਰਦੀ ਹੈ, ਸ਼ਿੰਗਾਰ ਸਭ ਕਰਦੀਆਂ ਨੇ, ਉਹਦੇ ਮੂੰਹ ਦੇ ਉੱਤੇ ਥੁੱਕ ਪੈਂਦੀ ਹੈ। ਥੁੱਕ ਪੈਣ ਦਾ ਭਾਵ ਕੀ ਹੈ ਕਿ ਇਸ ਵਕਤ ਵੀ ਅਸੀਂ ਤਨ ਔਰ ਮਨ ਦਾ ਪਿੰਜਰਾ ਲੈ ਕਰਕੇ ਬੈਠੇ ਹਾਂ, ਇਹ ਹੈ ਸਾਡੇ ਇਸ ਆਤਮਾ ਦੇ ਮੂੰਹ ਦੇ ਉੱਪਰ ਪਈ ਹੋਈ ਥੁੱਕ, ਜਿਹਨੂੰ ਛੁਪਾਉਣ ਵਾਸਤੇ ਅਸੀਂ ਸੁੰਦਰ ਸੁੰਦਰ ਵਸਤਰ ਪਾਉਂਦੇ ਹਾਂ, ਸੁਗੰਧੀਆਂ ਲਗਾਉਂਦੇ ਹਾਂ, ਫਿਰ ਵੀ ਦੇ ਉੱਤੋਂ ਅੰਦਰੋਂ ਜਿਹੜੀ ਦੁਰਗੰਧ ਨਿਕਲ ਰਹੀ ਹੈ ਉਹ ਬੰਦ ਨਹੀਂ ਹੁੰਦੀ, ਕਿ ਉਹ ਥੁੱਕ ਪਈ ਹੋਈ ਹੈ ਨਾ ਇਹਦੇ ਉੱਤੇ, ਤੇ ਉਹ ਦੁਰਗੰਧ ਬੰਦ ਕਿਸ ਤਰੀਕੇ ਨਾਲ ਹੋ ਸਕਦੀ ਹੈ? ਤੇ ਸਾਰਾ ਸ਼ਿੰਗਾਰ ਕੀਤਾ ਗਿਆ, ਵਰਥ ਚਲਾ ਗਿਆ। ਅਨੰਤ ਕਾਲ ਤੋਂ ਅਸੀਂ ਸ਼ਿੰਗਾਰ ਕਰ ਰਹੀ ਹਾਂ ਜਦੋਂ ਵੀ ਮਨੁੱਖ ਦੇ ਜਨਮ ਵਿੱਚ ਆਉਂਦੇ ਹਾਂ, ਪਰ ਸਾਡੇ ਮੂੰਹ ਦੇ ਉੱਪਰ ਥੁੱਕ ਹੀ ਥੁੱਕ ਪਈ ਜਾ ਰਹੀ ਹੈ। ਕਿਉਂ? ਕਿਉਂਕਿ ਅੱਜ ਤੱਕ ਇਸ ਸ੍ਰਿਸ਼ਟੀ ਦਾ ਹਿੱਸਾ ਬਣਿਆ ਆ, ਇਹ ਮਿਸਾਲ ਹੈ, ਜਿੰਦੀ ਜਾਗਦੀ ਮਿਸਾਲ ਹੈ ਮੂੰਹ ਤੇ ਥੁੱਕ ਪਈ ਦੀ। ਔਰ ਅਸੀਂ ਕਈ ਮਖੋਟੇ ਲਗਾ ਕਰਕੇ ਗੁਰੂ ਨੂੰ ਪ੍ਰਸੰਨ ਕਰਨ ਚੱਲੇ ਹਾਂ, ਅੱਜ ਤੱਕ ਗੁਰੂ ਦੀ ਪ੍ਰਸੰਨਤਾ ਨੂੰ ਹਾਸਲ ਨਹੀਂ ਕਰ ਸਕੇ। ਹਾਸਲ ਕਰ ਚੁੱਕੇ ਹੁੰਦੇ ਤੇ ਸਾਡੇ ਮੂੰਹ ਦੇ ਉੱਤੇ ਇਹ ਥੁੱਕ ਜਿਹੜੀ ਹੈ ਕਦ ਦੀ ਪੂੰਜ ਦਿੱਤੀ ਗਈ ਹੁੰਦੀ, ਸਾਡਾ ਸ਼ਿੰਗਾਰ ਕਬੂਲ ਕਰ ਲਿਆ ਗਿਆ ਹੁੰਦਾ, ਯਾਨੀ ਕਿ ਅਸੀਂ ਸੁਹਾਗਣ ਬਣ ਕੇ ਆਉਂਦੇ ਉਸ ਪਰਮਾਤਮਾ ਦੀ ਬਗਲ ਚ ਬੈਠ। ਸੁਹਾਗਣਾ ਕਿੱਥੇ ਬੈਠਦੀਆਂ ਨੇ? ਸੀਤਾ ਦਾ ਵਾਸ ਕਿੱਥੇ ਸੀ? ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ। ਉਸੇ ਤਰੀਕੇ ਦੇ ਨਾਲ ਇਹ ਰੂਹਾਨੀਅਤ ਦਾ ਵਿਸ਼ੇ ਹੈ, ਆਤਮਾ ਦਾ ਸ਼ਿੰਗਾਰ ਕੀ ਹੈ? ਸੁਹਾਗਣ ਹੋਣਾ, ਯਾਨੀ ਕਿ ਸੱਚਖੰਡ ਅਕਾਲ ਪੁਰਖ ਦੀ ਬਗਲ ਦੇ ਵਿੱਚ ਬੈਠਣਾ, ਇਹ ਆਤਮਾ ਦੀ ਸੁਹਾਗਣ ਹੋਣ ਦੀ ਨਿਸ਼ਾਨੀ ਹੈ। ਤੇ ਸਾਡੇ ਚੋਂ ਕਿਤਨੀਆਂ ਨੇ ਸੁਹਾਗਣ ਹੋਈਆਂ ਨੇ? ਆਪਾਂ ਸਾਰੀਆਂ ਹੀ ਕੁਲਕਸ਼ਣੀਆਂ ਕੁੱਲ ਨੂੰ ਨਾਸ਼ ਕਰਨ ਵਾਲੇ ਗੁਣਾਂ ਨੂੰ ਧਾਰਨ ਕਰਕੇ ਇਸ ਜਗਤ ਦੇ ਵਿੱਚ ਗੰਧ ਹੀ ਗੰਧ ਫੈਲਾ ਰਹੀਆਂ, ਔਰ ਉਹਨਾਂ ਥੁੱਕ ਨੂੰ ਛੁਪਾਉਣ ਵਾਸਤੇ ਕਈ ਤਰੀਕੇ ਦਾ ਸ਼ਿੰਗਾਰ, ਕਈ